ਸੁਕਹੁ ਟਲ ਗੁਰ ਸੇਵੀਐ
ਅਹਿਨ ਸਹਿਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਕਸਾਮ ਦੀ ਨੂਰ ਅਰ ਸਹ ਕੁਰ ਸਹ ਚਹਤੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦ ਸਾਹੋ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵਿਸਾਹੋ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸਤੈ ਡੂਮ ਆਖੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਵਦੈ ਦੇ ਗੁਣਾ ਸਤ ਭੈਣ ਭਰਾਵਹਿ ਪਾਰੰਗਤ ਦਾਨ ਪੜੀ ਵਦੈ ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਵਦੈ ਦੇ ਗੁਣਾ ਸਤ ਭੈਣ ਭਰਾਵਹਿ ਪਾਰੰਗਤ ਦਾਨ ਪੜੀ ਵਦੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨੂੰ ਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਜੀ ਦੀ ਅਪਾਰ ਰਹਿਮੰਤ ਬਖਸ਼ਿਸ਼ ਦਾ ਸਦਕਾ ਹਫ਼ਤਾਵਾਰੀ ਸੁੰਦਰ ਦੀਵਾਨ ਸਜਾਉਂਦਿਆਂ ਹੋਇਆਂ ਸਤਿਗੁਰੂ ਦੇ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਦੀਦਾਰੇ ਅਤੇ ਗੁਰੂ ਕੇ ਚਰਨਾਂ 'ਚ ਮਿਲ ਬੈਠ ਕਰਕੇ ਗੁਰਮੁਖ ਪਿਆਰਿਆਂ ਦੀ ਰਸਨਾ ਦੁਆਰਾ ਕੀਰਤਨ ਸਰਵਣ ਕਰਦੇ ਹੋਏ ਆਨੰਦ ਮਾਨਣ ਦਾ ਯਤਨ ਕੀਤਾ ਹੈ। ਸਤਿਗੁਰੂ ਦੀ ਇਹ ਅਪਾਰ ਕਿਰਪਾ ਰਹਿਮੰਤ ਬਖਸ਼ਿਸ਼ ਦਾ ਸਦਕਾ ਹੋਇਆ ਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਸਤਿਗੁਰੂ ਨੇ ਇਹ ਸਤਸੰਗਤ ਕਰਨ ਦਾ ਰਲ ਮਿਲ ਕੇ ਗੁਰਦੇਵ ਦੇ ਚਰਨਾਂ 'ਚ ਮਿਲ ਬੈਠਣ ਦਾ ਸਤਿਗੁਰੂ ਨੇ ਸੁਭਾਗ ਸਮਾਂ ਕਿਰਪਾ ਕਰਕੇ ਬਖਸ਼ਿਆ ਹੈ। ਸੋ ਖਾਲਸਾ ਜੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਜੀਵਾਂ ਦੇ ਉੱਪਰ ਪਰੇ ਉਪਕਾਰ ਕਰ ਰਹੇ ਸਨ, ਨਿਹਾਲ ਕਰ ਰਹੇ ਸਨ। ਪੂਰਬ ਦੇਸ਼ ਦੇ ਰਹਿਣ ਵਾਲਾ ਭਾਈ ਸੱਤਾ ਜੀ ਮਰਾਸੀ ਬਰਾਦਰੀ ਦੇ ਸਨ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਾ ਔਰ ਸਤਿਗੁਰੂ ਦੇ ਦੀਵਾਨ ਵਿੱਚ ਜਦੋਂ ਆਇਆ ਬੇਨਤੀ ਕੀਤੀ, ਮਹਾਰਾਜ ਭਾਵੇਂ ਜਾਣਦਾ ਤਾਂ ਬਹੁਤ ਕੁਝ ਹਾਂ ਪਰ ਗੁਜ਼ਾਰੇ ਜੋਗਾ ਕੋਈ ਧਨ ਕੋਈ ਪਦਾਰਥ ਕਿਤੇ ਉਹ ਪ੍ਰਾਪਤ ਨਹੀਂ ਹੋਇਆ, ਆਪ ਜੀ ਕਿਰਪਾ ਕਰੋ। ਸਤਿਗੁਰੂ ਕਹਿਣ ਲੱਗੇ ਕੀਰਤਨ ਕਰ ਲੈਂਦੇ ਹੋ, ਕਹਿੰਦੇ ਮਹਾਰਾਜ ਕਰ ਲੈਂਦਾ ਹੈ। ਸਤਿਗੁਰੂ ਕਹਿਣ ਲੱਗੇ ਚੰਗਾ ਭਾਈ ਕੀਰਤਨ ਕਰਿਆ ਕਰੋ, ਦੋਵੇਂ ਟਾਈਮ ਸੰਗਤਾਂ ਨੂੰ ਕੀਰਤਨ ਸੁਣਾਇਆ ਕਰੋ। ਔਰ ਕੋਈ ਸਮਾਂ ਇਸ ਤਰ੍ਹਾਂ ਬੀਤ ਗਿਆ, ਬੜਾ ਸੁੰਦਰ ਕੀਰਤਨ ਭਾਈ ਸੱਤਾ ਜੀ ਸੰਗਤਾਂ ਨੂੰ ਸਰਵਣ ਕਰਵਾਇਆ ਕਰਦੇ। ਇਹਦਾ ਦੂਸਰਾ ਭਰਾ ਸੀ ਭਾਈ ਬਲਵੰਡ, ਉਹ ਵੀ ਖਾਲਸਾ ਜੀ ਪੂਰਬ ਦੇ ਦੇਸ਼ ਤੋਂ ਵਿਚਰਦਾ ਵਿਚਰਦਾ ਆਪਣੇ ਭਾਈ ਦੇ ਕੋਲ ਸੀ ਅੰਮ੍ਰਿਤਸਰ ਸਾਹਿਬ, ਭਾਈ ਸੱਤੇ ਦੇ ਕੋਲ ਆਣ ਪਹੁੰਚਿਆ। ਦੋਵੇਂ ਭਰਾ ਰਲ ਕੇ ਬੜਾ ਸੁੰਦਰ ਕੀਰਤਨ ਕਰਿਆ ਕਰਨ, ਸੰਗਤਾਂ ਜੁੜਿਆ ਕਰਨ, ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਦਾ ਚਿੱਤ ਬੜਾ ਪ੍ਰਸੰਨ ਹੋਇਆ ਕਰੇ। ਔਰ ਕਾਫੀ ਸਮਾਂ ਇਹ ਕੀਰਤਨ ਕਰਦਿਆਂ ਨੂੰ ਹੋ ਗਿਆ ਸੀ, ਜਿੱਥੇ ਭਾਈ ਸਾਲੋ ਜੀ ਦੀ ਧਰਮਸ਼ਾਲਾ ਬਣੀ ਸੀ ਅੰਮ੍ਰਿਤਸਰ ਸਾਹਿਬ, ਲਾਗੇ ਖੂਹੀ ਹੈ, ਉਸ ਖੂਹੀ ਦੇ ਲਾਗੇ ਇਹਨਾਂ ਦਾ ਘਰ ਬਣਿਆ ਹੋਇਆ ਸੀ। ਸਤਿਗੁਰਾਂ ਨੇ ਔਰ ਗੁਰਸਿੱਖ ਸੰਗਤਾਂ ਨੇ ਬੜਾ ਭਾਰੀ ਗੁਰੂ ਘਰ ਦੇ ਕੀਰਤਨੀਏ ਜਾਣ ਕੇ ਸਤਿਕਾਰ ਮਾਣ ਕੀਤਾ। ਔਰ ਇਸੇ ਤਰ੍ਹਾਂ ਇਹ ਕੀਰਤਨ ਦੀ ਸੇਵਾ ਨਿਭਾਉਂਦੇ ਰਹਿਣ। ਇਹਨਾਂ ਦੀ ਇੱਕ ਛੋਟੀ ਭੈਣ ਸੀ, ਉਹਦੀ ਸ਼ਾਦੀ ਸੀ। ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਸਾਡੀ ਭੈਣ ਦੀ ਸ਼ਾਦੀ ਹੈ, ਇਹ ਕਿਰਪਾ ਕਰੋ, ਅਸੀਂ ਤੁਹਾਡੇ ਦਰ ਦੇ ਕੀਰਤਨੀਏ ਹਾਂ। ਸਤਿਗੁਰੂ ਕਹਿਣ ਲੱਗੇ, ਦੱਸੋ ਭਾਈ ਜਿੰਨੇ ਪਦਾਰਥ ਚਾਹੀਦੇ ਨੇ ਉਹ ਤੁਹਾਨੂੰ ਮਿਲ ਜਾਣਗੇ। ਕਹਿੰਦੇ ਮਹਾਰਾਜ ਇਉਂ ਨਹੀਂ, ਅਸੀਂ ਲੈਣੇ। ਸਤਿਗੁਰੂ ਕਹਿਣ ਲੱਗੇ, ਦੱਸੋ ਕੀ ਚਾਹੁੰਦੇ ਹੋ? ਕਹਿੰਦੇ ਮਹਾਰਾਜ ਆ ਵਿਸਾਖੀ ਦਾ ਪੁਰਬ ਆ ਰਿਹਾ, ਜਿੰਨਾ ਚੜ੍ਹਤ ਚੜ੍ਹਾਵਾ ਸਾਰੇ ਦਿਨ ਦਾ ਹੋਵੇਗਾ ਉਹ ਸਾਨੂੰ ਦੇ ਦਿਓ। ਸਤਿਗੁਰੂ ਕਹਿਣ ਲੱਗੇ, ਕਦੇ ਸੰਗਤ ਜ਼ਿਆਦਾ ਆਉਂਦੀ ਹੈ ਭਾਈ, ਕਰੇ ਸੰਗਤ ਥੋੜ੍ਹੀ ਆਉਂਦੀ ਹੈ, ਤੁਸੀਂ ਸਾਡੇ ਨਾਲ ਇਹੋ ਨਾ ਸ਼ਰਤ ਰੱਖੋ, ਔਰ ਜਿੰਨਾ ਤੁਹਾਨੂੰ ਚਾਹੀਦਾ ਉਹਨਾਂ ਦੇ ਦਿੰਦੇ ਹਾਂ। ਕਹਿਣ ਲੱਗੇ, ਨਹੀਂ ਮਹਾਰਾਜ ਇਉਂ ਨਹੀਂ, ਅਸੀਂ ਲੈਣਾ। ਸਤਿਗੁਰਾਂ ਦੇ ਕਹਿਣ ਤੋਂ ਵੀ ਜਦੋਂ ਨਾ ਮੰਨੇ, ਸਤਿਗੁਰੂ ਕਹਿਣ ਲੱਗੇ, ਚੰਗਾ ਤੁਹਾਡੀ ਮਰਜ਼ੀ। ਵਿਸਾਖੀ ਵਾਲਾ ਪੁਰਬ ਖਾਲਸਾ ਜੀ ਜਦੋਂ ਆਇਆ, ਇਹ ਸਵੇਰ ਤੋਂ ਲੈ ਕੇ ਕੀਰਤਨ ਦੀ ਸੇਵਾ ਨਿਭਾਉਂਦੇ ਰਹੇ, ਸਾਰਾ ਦਿਨ ਹੀ ਬਾਰਿਸ਼ ਪੈਂਦੀ ਰਹੀ ਅਤੇ ਸੰਗਤਾਂ ਬਹੁਤ ਘੱਟ ਆਈਆਂ। ਸ਼ਾਮ ਪਈ, ਉਹ ਮਾਇਆ ਜਿਹੜੀ ਚੜ੍ਹਤ ਚੜ੍ਹਾਵਾ ਚੜ੍ਹਿਆ ਸੀ, ਗਿਣਿਆ 100 ਰੁਪਈਆ ਬਣਿਆ। ਸਤਿਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹ 100 ਰੁਪਈਆ ਲੈ ਕੇ ਕਹਿਣਗੇ, ਲਓ ਭਾਈ। ਸੋ ਭਾਈ ਸੱਤੇ ਬਲਵੰਡੇ ਨੂੰ ਜਦੋਂ ਫੜਾਇਆ, ਕਹਿਣ ਲੱਗੇ, ਮਹਾਰਾਜ ਤੁਸੀਂ ਜਾਣ ਬੁੱਝ ਕੇ ਸੰਗਤਾਂ ਨੂੰ ਰੋਕ ਦਿੱਤਾ ਹੈ। ਸਤਿਗੁਰੂ ਕਹਿਣ ਲੱਗੇ, ਅਸੀਂ ਤੁਹਾਨੂੰ ਪਹਿਲਾਂ ਹੀ ਆਖਿਆ ਸੀ ਵੀ ਜੋ ਤੁਹਾਡੀ ਪ੍ਰਰਭਦ ਹੈ ਤੁਹਾਨੂੰ ਮਿਲ ਜਾਵੇਗੀ, ਪਰ ਤੁਹਾਨੂੰ ਇਉਂ ਨਹੀਂ ਕਰਨਾ ਚਾਹੀਦਾ। ਤੁਸੀਂ ਕਹਿੰਦੇ ਸੀ ਚੜ੍ਹਾਵਾ ਲੈਣਾ, ਅਤੇ ਚੜ੍ਹਾਵਾ ਤਾਂ ਫਿਰ 100 ਰੁਪਈਆ ਹੀ ਚੜ੍ਹਿਆ ਹੈ। ਇਹ ਫੜ ਕੇ ਹੱਥ 'ਚ ਪੈਸੇ ਅਤੇ ਉੱਥੇ ਹੀ ਸਿੱਟ ਕੇ ਵਾਪਸ ਆਪਣੇ ਘਰਾਂ ਨੂੰ ਚਲੇ ਗਏ। ਅਗਲਾ ਦਿਨ ਹੋਇਆ, ਗੁਰੂ ਕਾ ਦੀਵਾਨ ਦਰਬਾਰ ਸਜਿਆ ਹੋਇਆ ਸੀ। ਇਹ ਕੀਰਤਨ ਕਰਨ ਵਾਸਤੇ ਨਹੀਂ ਆਏ। ਉਸ ਵੇਲੇ ਸਤਿਗੁਰੂ ਗਰੀਬ ਨਵਾਜ ਨੇ ਕੋਈ ਸਮਾਂ ਉਡੀਕਣ ਤੋਂ ਬਾਅਦ ਭਾਈ ਗੁਰਦਾਸ ਸਾਹਿਬ ਨੂੰ ਭੇਜਿਆ ਵੀ ਜਾਓ ਸਦਕੇ ਲਿਆਓ ਵੀ ਕੀ ਕਾਰਨ ਹੈ, ਕੀਰਤਨ ਕਰਨ ਕਿਉਂ ਨਹੀਂ ਆਏ। ਜਦੋਂ ਭਾਈ ਗੁਰਦਾਸ ਸਾਹਿਬ ਜੀ ਨੇ ਜਾ ਕੇ ਕਿਹਾ ਵੀ ਸਤਿਗੁਰੂ ਅਤੇ ਸੰਗਤ ਉਡੀਕ ਕਰ ਰਹੇ ਨੇ, ਸੰਗਤਾਂ ਨੂੰ ਚੱਲ ਕੇ ਕੀਰਤਨ ਸਰਵਣ ਕਰਵਾਓ, ਕਹਿਣ ਲੱਗੇ ਥੋੜ੍ਹਾ ਕੀਰਤਨ ਕੀਤਾ, ਅੱਗੇ ਇੰਨਾ ਚਿਰ ਹੋ ਗਿਆ ਕੀਰਤਨ ਕਰਦਿਆਂ ਨੂੰ, ਅੱਗੇ ਸਾਨੂੰ ਕੀ ਮਿਲਿਆ ਹੈ? ਜਿਹਦੇ ਪਾਸ ਕੀਰਤਨ ਕਰਾਂਗੇ ਉਹਦੇ ਕੋਲੋਂ ਪੈਸੇ ਲੈ ਲਵਾਂਗੇ, ਅਸੀਂ ਕੀਰਤਨ ਕਰਨ ਨਹੀਂ ਆਉਣਾ ਹੈ। ਭਾਈ ਗੁਰਦਾਸ ਸਾਹਿਬ ਜੀ ਵਾਪਸ ਮੁੜ ਆਏ, ਸਤਿਗੁਰਾਂ ਨੂੰ ਆਣ ਕੇ ਬੇਨਤੀ ਕੀਤੀ। ਸਤਿਗੁਰੂ ਕਹਿਣਗੇ, ਭਾਈ ਬੁੱਢਾ ਸਾਹਿਬ ਜੀ ਤੁਸੀਂ ਜਾਓ। ਬਾਬਾ ਬੁੱਢਾ ਸਾਹਿਬ ਜੀ ਆਏ, ਆ ਕੇ ਉਹਨਾਂ ਨੂੰ ਆਖਿਆ ਵੀ ਭਾਈ ਇਉਂ ਨਾ ਕਰੋ, ਗੁਰੂ ਘਰ ਚੱਲ ਕੇ ਅਤੇ ਕੀਰਤਨ ਜਾ ਕੇ ਸੰਗਤਾਂ ਨੂੰ ਸਰਵਣ ਕਰਵਾਓ। ਬਾਬਾ ਬੁੱਢਾ ਸਾਹਿਬ ਜੀ ਨੂੰ ਵੀ ਬੋਲ ਕਬੋਲ ਦੇ ਬਚਨ ਬੋਲੇ, ਕਹਿਣ ਲੱਗੇ ਇੰਨਾ ਚਿਰ ਹੋ ਗਿਆ ਕੀਰਤਨ ਕਰਦਿਆਂ ਨੂੰ, ਕੀ ਸਾਨੂੰ ਪ੍ਰਾਪਤੀ ਹੋਈ ਹੈ ਕੀਰਤਨ ਕਰਨ ਦੇ ਨਾਲ? ਨਹੀਂ ਕਰਾਂਗੇ। ਬਾਬਾ ਬੁੱਢਾ ਸਾਹਿਬ ਜੀ ਵੀ ਵਾਪਸ ਮੋੜ ਆਏ। ਅਖੀਰ ਖਾਲਸਾ ਜੀ ਕੀਰਤਨ ਦੇ ਰਸੀਏ ਧੰਨ ਗੁਰੂ ਅਰਜਨ ਸਾਹਿਬ ਨਿਮਰਤਾ ਦੇ ਘਰ ਭਾਈ ਸੱਤੇ ਬਲਵੰਡੇ ਦੇ ਘਰ ਹਜ਼ੂਰ ਸੱਚੇ ਪਾਤਸ਼ਾਹ ਆਪ ਜਾ ਪਹੁੰਚੇ। ਇੰਨੇ ਹੰਕਾਰੇ ਗਏ ਭਾਈ ਸੱਤਾ ਬਲਵੰਡਾ, ਸਤਿਗੁਰਾਂ ਨੂੰ ਜੀਓ ਆਇਆ ਵੀ ਨਾ ਆਖਿਆ, ਨਾ ਕੋਈ ਸਤਿਕਾਰ ਮਾਣ, ਨਾ ਬੈਠਣ ਵਾਸਤੇ ਜਗ੍ਹਾ ਹੈ, ਉੱਠ ਕੇ ਵੀ ਨਾ ਖੜ੍ਹੇ ਹੋਏ। ਇਹਨਾਂ ਦੇ ਪਸ਼ੂਆਂ ਦੇ ਬੰਨਣ ਵਾਲੀ ਜਿਹੜੀ ਖੁਰਲੀ ਸੀ ਨਾ ਖਾਲਸਾ ਜੀ, ਹਜ਼ੂਰ ਉੱਥੇ ਖਲੋਤੇ ਹੋਏ, ਕਹਿਣ ਲੱਗੇ ਚਲੋ ਭਾਈ ਚੱਲ ਕੇ ਕੀਰਤਨ ਸੁਣਾਓ। ਕਹਿੰਦੇ ਅੱਗੇ ਥੋੜ੍ਹਾ ਚਿਰ ਕੀਰਤਨ ਕਰਦੇ ਰਹਿ ਕੇ ਸਾਨੂੰ ਕੀ ਗੁਰੂ ਘਰ 'ਚੋਂ ਮਿਲ ਗਿਆ ਕੀਰਤਨ ਸੁਣਾਉਣ ਨਾਲ, ਅਸੀਂ ਕੀਰਤਨ ਨਹੀਂ ਕਰਨਾ। ਨਾਲੇ ਜਿਹੜੇ ਮਰਜ਼ੀ ਸੋਢੀ ਦੇ ਪਾਸ ਜਾ ਕੇ ਕੀਰਤਨ ਕਰਾਂਗੇ ਅਤੇ ਸੰਗਤਾਂ ਉਹਨੂੰ ਉੱਥੇ ਆਉਣਗੀਆਂ ਅਤੇ ਸਾਡੇ ਕੀਰਤਨ ਕਰਕੇ ਹੀ ਤਾਂ ਗੁਰੂ ਬਣਦਾ ਹੈ। ਜੇ ਅਸੀਂ ਕੀਰਤਨ ਨਾ ਕਰੀਏ ਤੁਹਾਡੀ ਪੂਜਾ ਭਲਾ ਕੌਣ ਕਰੇ, ਤੁਹਾਨੂੰ ਆਣ ਕੇ ਗੁਰੂ ਗੁਰੂ ਕੌਣ ਕਹੇ। ਅਸੀਂ ਕੀਰਤਨ ਕਰਦੇ ਹਾਂ ਅਤੇ ਸੰਗਤਾਂ ਜੁੜਦੀਆਂ ਅਤੇ ਤਾਂ ਤੁਹਾਡਾ ਸਤਿਕਾਰ ਮਾਣ ਹੈ। ਨਿਮਰਤਾ ਦੇ ਘਰ ਗੁਰੂ ਅਰਜਨ ਸਾਹਿਬ ਇਹਨਾਂ ਦੇ ਬੋਲ ਕਬੋਲਾਂ ਨੂੰ ਸੁਣੀ ਜਾ ਰਿਹਾ ਸੀ ਵੀ ਕੋਈ ਗੱਲ ਨਹੀਂ, ਪਰ ਇਹ ਵੱਡੇ ਸਤਿਗੁਰਾਂ ਦੀ ਨਿੰਦਿਆ ਕਰਨੀ ਸ਼ੁਰੂ ਕਰ ਦਿੱਤੇ। ਜੇ ਗੁਰੂ ਨਾਨਕ ਸਾਹਿਬ ਦੇ ਨਾਲ ਸਾਡਾ ਭਾਈ ਮਰਦਾਨਾ ਨਾਲ ਨਾ ਕੀਰਤਨ ਕਰਦਾ ਹੁੰਦਾ, ਗੁਰੂ ਨਾਨਕ ਨੂੰ ਕਿਸੇ ਨੇ ਜਾਣਨਾ ਨਹੀਂ ਸੀ। ਜੇ ਗੁਰੂ ਅੰਗਦ ਸਾਹਿਬ ਦੇ ਨਾਲ ਸਾਡਾ ਭਾਈ ਦਾਲਾ ਕੀਰਤਨ ਨਾ ਕਰਦਾ ਹੁੰਦਾ, ਉਹਨਾਂ ਦੀ ਪੂਜਾ ਵੀ ਨਹੀਂ ਸੀ ਹੋਣੀ। ਸਤਿਗੁਰੂ ਅਮਰਦਾਸ ਅਤੇ ਗੁਰੂ ਰਾਮਦਾਸ ਮਹਾਰਾਜ ਦੇ ਨਾਲ ਭਾਈ ਦਾਨਾ ਜੀ ਕੀਰਤਨ ਕਰਦੇ ਰਹੇ ਅਤੇ ਤਾਂ ਇਹ ਸਤਿਕਾਰ ਮਾਣ ਸੰਗਤਾਂ 'ਚ ਪੂਜਾ ਪ੍ਰਤਿਸ਼ਠਾ ਹੁੰਦੀ ਰਹੀ, ਸੰਗਤਾਂ ਜੁੜਦੀਆਂ ਰਹੀਆਂ। ਅਸੀਂ ਹੁਣ ਤੁਹਾਡੇ ਕੋਲ ਕੀਰਤਨ ਕਰਦੇ ਹਾਂ ਤਾਂ ਸੰਗਤਾਂ ਜੁੜਦੀਆਂ ਨੇ। ਤੁਹਾਨੂੰ ਗੁਰੂ ਗੁਰੂ ਕਹਿੰਦਾ, ਉਤਰਾਂ ਤੁਹਾਨੂੰ ਗੁਰੂ ਕੌਣ ਕਹਿੰਦਾ ਹੈ? ਜਦੋਂ ਇਹੋ ਜਿਹੇ ਬੋਲ ਕਬੋਲ ਬੋਲੇ, ਹਜ਼ੂਰ ਸੱਚੇ ਪਾਤਸ਼ਾਹ ਚਿੱਤ ਨਾਰਾਜ਼ ਹੋਇਆ, ਜੋਜੀ ਪ੍ਰੀਤਮ ਦਾ ਵਾਪਸ ਮੁੜ ਆਏ। ਆ ਕਰਕੇ ਸਤਿਗੁਰੂ ਕਹਿਣ ਲੱਗੇ, ਲਿਆਓ ਭਾਈ ਗੁਰਦਾਸ ਤੁਸੀਂ ਜੋੜੀ ਫੜੋ। ਬਾਬਾ ਬੁੱਢਾ ਸਾਹਿਬ ਜੀ ਨੂੰ ਸਤਿਗੁਰੂ ਕਹਿਣਗੇ, ਤੰਬੂਰਾ ਫੜੋ। ਆਪ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਨੇ ਖਾਲਸਾ ਜੀ ਸਾਜ ਹੱਥ 'ਚ ਲੈ ਲਿਆ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਸਰੰਦਾ ਹੱਥ 'ਚ ਲੈ ਲਿਆ। ਰਾਗੀ ਸਿੰਘਾਂ 'ਚ ਆਮ ਖਾਲਸਾ ਜੀ ਇਹ ਗੱਲ ਪ੍ਰਚਲਿਤ ਹੈ, ਬੈਕੁੰਠ ਧਾਮ ਤੋਂ ਗੁਰੂ ਅਰਜਨ ਸਾਹਿਬ ਨੇ ਕਹਿੰਦੇ ਇਹ ਸਰੰਦਾ ਸਾਜ ਪੈਦਾ ਕੀਤਾ ਲਿਆਂਦਾ ਹੈ, ਪਹਿਲੋਂ ਇਹ ਸਰੰਦਾ ਸਾਜ ਨਹੀਂ ਸੀ ਹੁੰਦਾ ਹੈ। ਸਤਿਗੁਰੂ ਕਹਿਣ ਲੱਗੇ, ਲਿਆਓ ਸਰੰਦਾ ਭਾਈ ਕੀਰਤਨ ਕਰੀਏ। ਸਰੰਦੇ ਨਾਲ ਭਾਈ ਗੁਰਦਾਸ ਸਾਹਿਬ ਜੀ, ਭਾਈ ਬੁੱਢਾ ਸਾਹਿਬ ਜੀ ਨੂੰ ਨਾਲ ਲਾ ਕੇ ਐਸਾ ਚੋਜੀ ਪ੍ਰੀਤਮ ਨੇ ਆਨੰਦਮਈ ਕੀਰਤਨ ਕੀਤਾ, ਸੰਗਤਾਂ ਦੇ ਚਿੱਤ ਜੁੜੇ, ਬੜਾ ਚਿੱਤ ਪ੍ਰਸੰਨ ਹੋਇਆ। ਕੀਰਤਨ ਦੀ ਸਮਾਪਤੀ ਤੋਂ ਬਾਅਦ ਸਤਿਗੁਰੂ ਅਰਜਨ ਸਾਹਿਬ ਕਹਿਣ ਲੱਗੇ, ਜਿਹੜੀ ਇਹ ਭਾਈ ਡੂਮਾ ਮਰਾਸੀਆਂ ਕੋਲ ਕੀਰਤਨ ਦੀ ਦਾਤ ਸੀ, ਅੱਜ ਤੋਂ ਅਸੀਂ ਇਹ ਦਾਤ ਆਪਣੇ ਸਿੱਖਾਂ ਨੂੰ ਦਿੰਦੇ ਹਨ, ਔਰ ਸਿੱਖਾਂ ਦੇ ਮੂੰਹੋਂ ਹੀ ਕੀਰਤਨ ਫੱਬੇਗਾ। ਮੋਨੇ ਹੁੱਕੀਆਂ ਪੀਣੇ ਜਾਂ ਹੋਰ ਕੋਈ ਲੋਕ ਕੀਰਤਨ ਕਰਨਗੇ, ਔਰ ਨਾ ਸੰਗਤ ਕੋਈ ਸੁਣੇਗੀ ਅਤੇ ਨਾ ਇਹਨਾਂ ਦੇ ਮੂੰਹ ਤੋਂ ਕੀਰਤਨ ਫੱਬੇਗਾ। ਹੇ ਅੱਜ ਤੋਂ ਸਾਡੇ ਸਿੱਖ ਕੀਰਤਨ ਕਰਿਆ ਕਰਨਗੇ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ, ਕੋਈ ਸਮਾਂ ਹੋਇਆ ਕਾਬਲ ਦੀ ਸੰਗਤ ਆਈ, ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਦੂਰ ਦੀ ਸੰਗਤ ਆਈ, ਦਰਸ਼ਨ ਕੀਤੇ। ਜਦੋਂ ਦੀਵਾਨ ਦਾ ਸਮਾਂ ਹੋਇਆ, ਪੁੱਛਿਆ, ਬੇਨਤੀ ਕੀਤੀ, ਸਤਿਗੁਰੂ ਭਾਈ ਸੱਤਾ ਬਲਵੰਡਾ ਕੀਰਤਨ ਕਰਦੇ ਹੁੰਦੇ ਸੀ, ਕਿੱਥੇ ਗਏ ਨੇ? ਸਤਿਗੁਰੂ ਕਹਿਣ ਲੱਗੇ, ਉਹਨਾਂ ਦੀਆਂ ਦੇਹਾਂ ਫਿੱਟ ਗਈਆਂ ਨੇ, ਗੁਰੂ ਨਾਨਕ ਸਾਹਿਬ ਦੀ ਨਿੰਦਿਆ ਕੀਤੀ ਹੈ, ਉਹਨਾਂ ਨੂੰ ਕੋਹੜ ਫੈਲ ਜਾਵੇਗਾ ਹੋਵੇਗਾ, ਔਰ ਇਸ ਤਰੀਕੇ ਨਾਲ ਜ਼ੁਬਾਨ ਬੰਦ ਹੋ ਜਾਵੇਗੀ, ਸੰਘੇ ਬੰਦ ਹੋ ਜਾਣਗੇ। ਹਜ਼ੂਰ ਦੇ ਬਚਨ ਕਹਿਣ ਦੇ ਨਾਲ ਝਾਟੀ ਅੱਧਿਆਂ ਫਿੱਟ ਗਈਆਂ, ਕੋਹੜ ਹੋ ਗਿਆ, ਜ਼ੁਬਾਨ ਤੋਂ ਬੋਲਣ ਤੋਂ ਦੁਖੀ ਹੋ ਗਏ। ਸਤਿਗੁਰੂ ਕਹਿਣਗੇ, ਜਿਹੜਾ ਸਿੱਖ ਇਹਨਾਂ ਨੂੰ ਬਖਸ਼ਾਉਣ ਵਾਸਤੇ ਆਵੇਗਾ, ਉਸ ਸਿੱਖ ਨੂੰ ਹਜ਼ੂਰ ਕਹਿਣਗੇ, ਖੋਤੇ 'ਤੇ ਚੜ੍ਹਾ ਕੇ ਮੂੰਹ ਕਾਲਾ ਕਰਕੇ ਉਹਨੂੰ ਬਾਜ਼ਾਰ 'ਚ ਫੇਰਾਂਗੇ। ਬੱਚੇ ਮਗਰ ਮਗਰ ਤਾੜੀਆਂ ਮਾਰਦੇ ਫਿਰਨਗੇ, ਸਾਰੇ ਸ਼ਹਿਰ 'ਚ ਫੇਰਾਂਗੇ ਜਿਹੜਾ ਇਹਨਾਂ ਨੂੰ ਮੁਆਫ ਕਰਾਉਣ ਵਾਸਤੇ ਆਵੇਗਾ। ਔਰ ਬੜੇ ਦੁਖੀ ਹੋ ਗਏ, ਕੋਈ ਸਿੱਖ ਵੀ ਇਹਨਾਂ ਨੂੰ ਮੂੰਹ ਨਹੀਂ ਲਾਉਣਾ ਚਾਹੁੰਦਾ। ਅਖੀਰ ਖਾਲਸਾ ਜੀ ਲਾਹੌਰ ਦੀ ਧਰਤੀ 'ਤੇ ਭਾਈ ਲੱਦਾ ਜੀ ਪਰਉਪਕਾਰੀ ਸਿੱਖ ਰਹਿੰਦੇ ਸਾਰੇ, ਔਰ ਉਹਨਾਂ ਦੇ ਪਾਸ ਲਾਹੌਰ ਜਦੋਂ ਪਹੁੰਚੇ, ਭਾਈ ਲੱਦੇ ਦੇ ਘਰ ਵੱਲ ਜਦੋਂ ਗਏ, ਉਹਨਾਂ ਨੂੰ ਪਤਾ ਲੱਗਾ, ਉਹਨਾਂ ਨੇ ਵੀ ਦਰਵਾਜ਼ਾ ਬੰਦ ਕਰ ਲਿਆ। ਇਹ ਬਾਰ ਮੂਹਰੇ ਖਲੋ ਕੇ ਕਹਿਣ ਲੱਗੇ, ਸਿੱਖਾ ਸੀ ਤਾਂ ਤੈਨੂੰ ਪਰਉਪਕਾਰੀ ਜਾਣ ਕੇ ਤੇਰੇ ਕੋਲ ਆਏ ਸਾਂ, ਜੇ ਤੂੰ ਵੀ ਸਾਨੂੰ ਵੇਖ ਕੇ ਦਰਵਾਜ਼ੇ ਬੰਦ ਕਰ ਲਏ ਤਾਂ ਫਿਰ ਸਾਨੂੰ ਬਖਸ਼ਵਾਵੇਗਾ ਕੌਣ? ਇਉਂ ਨਾ ਕਰ, ਤੂੰ ਪਰਉਪਕਾਰੀ ਸਿੱਖ ਸੁਣਿਆ ਸੀ, ਸਾਡੇ 'ਤੇ ਕਿਰਪਾ ਕਰ ਅਤੇ ਸਾਨੂੰ ਗੁਰੂ ਅਰਜਨ ਸਾਹਿਬ ਤੋਂ ਭੁੱਲ ਦੀ ਖਿਮਾ ਯਾਚਨਾ ਕਰਵਾਓ। ਉਸ ਵੇਲੇ ਭਾਈ ਲੱਦਾ ਜੀ ਪੁੱਛਣ ਲੱਗੇ, ਗੁਰੂ ਕਾ ਕੀ ਹੁਕਮ ਹੈ? ਕਹਿੰਦੇ, ਗੁਰੂ ਕਾ ਹੁਕਮ ਹੈ, ਜਿਹੜਾ ਸਿੱਖ ਬਖਸ਼ਾਉਣ ਵਾਸਤੇ ਆਵੇਗਾ, ਉਹਦਾ ਮੂੰਹ ਕਾਲਾ ਕਰਕੇ ਅਤੇ ਗਧੇ ਦੇ ਉੱਪਰ ਚੜ੍ਹਾ ਕੇ ਸਾਰੇ ਬਾਜ਼ਾਰ 'ਚ ਫੇਰਾਂਗੇ, ਬੱਚੇ ਤਾੜੀਆਂ ਮਾਰਦੇ ਫਿਰਨਗੇ। ਭਾਈ ਲੱਦਾ ਜੀ ਕਹਿਣਗੇ, ਪਹਿਲਾਂ ਮੈਨੂੰ ਇਉਂ ਕਰ ਲੈਣ ਦਿਓ, ਕਿਰਾਏ ਤੇ ਖਾਲਸਾ ਜੀ, ਪਹਾੜੇ ਤੇ ਖੋਤਾ ਮੰਗਵਾਇਆ, ਸਾਰਾ ਮੂੰਹ ਆਦਿਕ ਕਾਲਾ ਕਰਕੇ ਗਧੇ ਦੇ ਉੱਪਰ ਚੜ ਗਏ ਭਾਈ ਸਾਹਿਬ ਜੀ। ਸਾਰੇ ਲਾਹੌਰ ਦੇ ਬਾਜ਼ਾਰਾਂ 'ਚ ਫਿਰਦੇ ਨੇ ਬੱਚੇ, ਤਾੜੀਆਂ ਮਾਰਦੇ ਫਿਰਦੇ ਹਨ। ਉੱਥੋਂ ਇਹਨਾਂ ਨੂੰ ਨਾਲ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ। ਇੱਥੇ ਫਿਰ ਗਧੇ 'ਤੇ ਚੜ ਕੇ ਮੂੰਹ ਕਾਲਾ ਕਰਕੇ ਅੰਮ੍ਰਿਤਸਰ ਦੇ ਬਾਜ਼ਾਰਾਂ 'ਚ ਫਿਰਦੇ ਨੇ ਬੱਚੇ, ਤਾੜੀਆਂ ਮਾਰਦੇ ਫਿਰਦੇ, ਤਮਾਸ਼ਬੀਨ ਵੇਖ ਰਹੇ ਨੇ ਸਾਰੇ ਥਾਵਾਂ ਤੋਂ। ਫਿਰਦੇ ਫਿਰਦੇ ਖਾਲਸਾ ਜੀ, ਮੰਜੀ ਸਾਹਿਬ ਦਾ ਦੀਵਾਨ ਅਸਥਾਨ 'ਤੇ ਦੀਵਾਨ ਸਜਿਆ ਹੋਇਆ ਅਤੇ ਸਤਿਗੁਰਾਂ ਨੂੰ ਪਤਾ ਲੱਗਾ ਕਿ ਇਸ ਤਰੀਕੇ ਨਾਲ ਭਾਈ ਲੱਦਾ ਜੀ ਉਹਨਾਂ ਨੂੰ ਬਖਸ਼ਾਉਣ ਵਾਸਤੇ ਆ ਰਹੇ ਨੇ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਅੱਗੇ ਆਏ, ਵੇਖਿਆ ਭਾਈ ਲੱਦੇ ਦਾ ਮੂੰਹ ਕਾਲਾ ਕੀਤਾ ਹੋਇਆ ਅਤੇ ਗਧੇ ਦੇ ਉੱਪਰ ਚੜਿਆ ਹੋਇਆ ਐਣ। ਸਤਿਗੁਰੂ ਗਰੀਬ ਨਿਵਾਜ ਦੀ ਬੇਨਤੀ ਕੀਤੀ ਹਜ਼ੂਰ ਦੇ ਦਰਸ਼ਨ ਕਰਕੇ, ਸਤਿਗੁਰੂ ਮੈਂ ਆਪਣੀ ਬੇਨਤੀ ਫੇਰ ਕਰਨੀ ਹੈ, ਪਹਿਲਾਂ ਮੈਨੂੰ ਇਹ ਦੱਸੋ ਵੀ ਜੇ ਕੋਈ ਹੋਰ ਵੀ ਆਪ ਜੀ ਕੋਈ ਸਜ਼ਾ ਸੇਵਕ ਨੂੰ ਲਾਉਣਾ ਚਾਹੁੰਦੇ ਹੋ ਤਾਂ ਮੈਂ ਉਹ ਵੀ ਸਵਾ ਸੇਵ ਆਪ ਇਹ ਜਿਹੜੀ ਭੁਗਤਾ ਕੇ ਖਾਲਸਾ ਜੀ, ਫਿਰ ਮੈਂ ਸਤਿਗੁਰੂ ਇਹਨਾਂ ਦੀ ਬਖਸ਼ਾਉਣ ਵਾਸਤੇ ਬੇਨਤੀ ਕਰਨੀ ਹੈ। ਜੇ ਕੋਈ ਹੋਰ ਸਜ਼ਾ ਦੇਣੀ ਚਾਹੁੰਦੇ ਹੋ ਤਾਂ ਵੀ ਮੈਨੂੰ ਦੱਸੋ। ਸਤਿਗੁਰੂ ਤੁਸੀਂ ਆਗਿਆ ਕੀਤੀ ਸੀ ਵੀ ਮੂੰਹ ਕਾਲਾ ਕਰਕੇ ਗਧੇ 'ਤੇ ਫੇਰਾਂਗੇ, ਇਹ ਸੱਚੇ ਪਾਤਸ਼ਾਹ ਤੁਹਾਡੇ ਮੈਂ ਹੁਕਮ ਦੀ ਪਾਲਣਾ ਕੀਤੀ ਹੈ, ਮੇਰੀ ਬੇਨਤੀ ਪ੍ਰਵਾਨ ਕਰੋ। ਅਸੀਂ ਕਲਯੁਗ ਜੀਵ ਭੁੱਲਣ ਹਾਰੇ ਹੈ, ਕਿਰਪਾ ਕਰਕੇ ਅਤੇ ਇਹਨਾਂ ਨੂੰ ਮੁਆਫ਼ ਕਰ ਦਿਓ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਲੱਦਿਆ ਤੂੰ ਵੈਸੇ ਵੀ ਕਹਿ ਦੇਣੋ ਅਤੇ ਅਸੀਂ ਮੁਆਫ਼ ਕਰ ਦੇਣਾ ਸੀ। ਨਹੀਂ ਸੱਚੇ ਪਾਤਸ਼ਾਹ ਜੀ ਨੇ ਜੋ ਸਜ਼ਾ ਲਾਈ ਸੀ ਇਹਨਾਂ ਲੋਕਾਂ ਨੂੰ ਵੀ ਜਿਹੜਾ ਬਖਸ਼ਾਉਣ ਆਵੇਗਾ ਉਹਨੂੰ ਗਧੇ 'ਤੇ ਚੜ੍ਹਾ ਕੇ ਮੂੰਹ ਕਾਲਾ ਕਰਕੇ ਫੇਰਾਂਗੇ, ਇਹ ਸਜ਼ਾ ਭੁਗਤਣੀ ਵੀ ਬੜੀ ਜ਼ਰੂਰੀ ਸੀ। ਹੁਣ ਆਪ ਜੀ ਕਿਰਪਾ ਕਰੋ ਸੱਚੇ ਪਾਤਸ਼ਾਹ ਇਹਨਾਂ ਦੇ ਸਰੀਰ ਨਵੇਂ ਨਰੋਏ ਹੋ ਜਾਣ ਔਰ ਸਤਿਗੁਰੂ ਕਿਰਪਾ ਕਰੋ ਜ਼ੁਬਾਨ ਇਹਨਾਂ ਦੀ ਬੋਲਣ ਲੱਗ ਜਾਵੇ। ਸਤਿਗੁਰੂ ਕਹਿਣਗੇ, ਜਿਸ ਜ਼ੁਬਾਨ ਦੇ ਨਾਲ ਇਹਨਾਂ ਨੇ ਵੱਡੇ ਸਤਿਗੁਰਾਂ ਦੀ ਨਿੰਦਿਆ ਕੀਤੀ ਹੈ, ਸਾਡੀ ਨਿੰਦਿਆ ਤਾਂ ਕਰੀ ਜਾਂਦੇ ਸੀ ਕੋਈ ਗੱਲ ਨਹੀਂ, ਪਰ ਵੱਡੇ ਸਤਿਗੁਰਾਂ ਨਿੰਦਿਆ ਕੀਤੀ ਸਾਥੋਂ ਬਰਦਾਸ਼ਤ ਨਹੀਂ ਹੋਏ। ਇਹਨਾਂ ਦੀਆਂ ਦੇਹਾਂ ਫਿੱਟ ਗਈਆਂ, ਜ਼ੁਬਾਨ ਬੰਦ ਹੋ ਗਈ ਹੈ, ਗਲੇ ਸੰਘੇ ਰੁਕ ਗਏ ਨੇ ਔਰ ਸਤਿਗੁਰੂ ਕਹਿਣਗੇ ਦੁੱਖ ਭੰਜਨੀ ਬੇਰ ਸਾਹਿਬ ਵਾਲੇ ਪਵਿੱਤਰ ਅਸਥਾਨ 'ਤੇ ਇਸ਼ਨਾਨ ਕਰਨਾ। ਸੋ ਮਹਿਮਾ ਪ੍ਰਕਾਸ਼ ਵਿੱਚ ਸਾਰਾ ਪ੍ਰਸੰਗ ਲਿਖਿਆ ਹੋਇਆ ਹੈ। ਸੋ ਸਮੇਂ ਖਾਲਸਾ ਜੀ ਜਦੋਂ ਇਹਨਾਂ ਨੇ ਜਾ ਕੇ ਇਸ਼ਨਾਨ ਕੀਤਾ, ਦੇਹਾਂ ਨਵੀਆਂ ਨਰੋਈਆਂ ਹੋ ਗਈਆਂ। ਫਿਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਜਿਨ੍ਹਾਂ ਜ਼ੁਬਾਨ ਦੇ ਨਾਲ ਵੱਡੇ ਸਤਿਗੁਰਾਂ ਨਿੰਦਿਆ ਕੀਤੀ ਹੈ ਉਸੇ ਜ਼ੁਬਾਨ ਨਾਲ ਗੁਰੂ ਸਾਹਿਬ ਦੀ ਉਸਤਤ ਕਰਨਾ, ਫਿਰ ਇਹਨਾਂ ਦੇ ਸੰਘੇ ਵੀ ਠੀਕ ਹੋ ਜਾਣਗੇ, ਜ਼ੁਬਾਨ ਵੀ ਚੱਲ ਪਵੇਗੀ। ਸੋ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਦੇ ਹੁਕਮ ਨੂੰ ਪਾ ਕਰਕੇ ਭਾਈ ਸੱਤਾ ਬਲਵੰਡਾ ਸਤਿਗੁਰਾਂ ਦੀ ਉਸਤਤ ਵਡਿਆਈ ਖਾਲਸਾ ਜੀ ਇਹਨਾਂ ਨੇ ਕੀਤੀ, ਜੋ ਸਤਿਗੁਰੂ ਨੇ ਇਹ 8 ਪੌੜੀਆਂ ਵਾਲੀ ਵਾਰ ਹੈ ਰਾਮਕਲੀ ਰਾਗ ਦੇ ਅੰਦਰ। ਸੋ ਪਹਿਲੀਆਂ 4 ਪੌੜੀਆਂ ਵਿੱਚ ਰਲਵੀਂ ਮਿਲਵੀਂ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਅਤੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੀ ਉਸਤਤ ਵਡਿਆਈ ਦੇ ਬਚਨ ਹਨ। ਜਿਹੜੀ ਖਾਲਸਾ ਜੀ 5ਵੀਂ ਪੌੜੀ ਆ ਉਹ 'ਚ ਗੁਰੂ ਅੰਗਦ ਸਾਹਿਬ ਜੀ ਦੀ ਵਡਿਆਈ ਹੈ, ਜਿਹੜੀ 6ਵੀਂ ਪੌੜੀ ਹੈ ਉਹ 'ਚ ਸਤਿਗੁਰੂ ਅਮਰਦਾਸ ਮਹਾਰਾਜ ਦੇ, 7ਵੀਂ ਪੌੜੀ 'ਚ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਅਤੇ 8ਵੀਂ ਪੌੜੀ 'ਚ ਸਤਿਗੁਰੂ ਅਰਜਨ ਸਾਹਿਬ ਦੀ ਉਸਤਤ ਦੇ ਬਚਨ ਹਨ। ਇਹ 8 ਪੌੜੀਆਂ ਦੀ ਵਾਰ, ਇਹਨੂੰ ਟਿੱਕੇ ਦੀ ਵਾਰ ਵੀ ਕਿਹਾ ਜਾਂਦਾ ਹੈ। ਮਹਾਂਪੁਰ ਕਿਆ ਕਰਦੇ ਸੀ, ਹੁਣ ਵੀ ਜੇ ਕੋਈ ਕੋਹੜਾ ਆਦਮੀ ਹੋਵੇ ਤਾਂ ਇਸ ਤੋਂ ਨਿਜਾਤ ਪਾਉਣਾ ਚਾਹਵੇ, ਮੁਕਤ ਹੋਣਾ ਚਾਹਵੇ, ਕੋਹੜ ਤੋਂ ਬਚਣਾ ਚਾਹਵੇ ਤਾਂ ਭਾਈ ਇਸ ਵਾਰ ਦਾ ਉਹ ਪਾਠ ਕਰਿਆ ਕਰੇ ਅਤੇ ਕੋਹੜ ਤੋਂ ਵੀ ਸਤਿਗੁਰੂ ਰਾਤ ਬਖਸ਼ਿਸ਼ ਕਰ ਦਿੰਦੇ ਹਨ। ਇਹ ਭਾਈ ਸੱਤੇ ਬਲਵੰਡੇ ਦੀ ਇਹ ਖਾਲਸਾ ਜੀ ਵਾਰ ਹੈ, ਸਤਿਗੁਰੂ ਦੀ ਪਾਵਨ ਪਵਿੱਤਰ ਹਜ਼ੂਰ 'ਚ ਭਾਈ ਲੱਦੇ ਦੇ ਬਖਸ਼ਾਉਣ ਤੋਂ ਇਹ ਗੁਰੂ ਸਾਹਿਬਾਂ ਦੀ ਉਸਤਤ ਦੇ ਬਚਨ ਜਿਹੜੇ ਉਹਨਾਂ ਨੇ ਕਹੇ ਨੇ, ਸਤਿਗੁਰੂ ਨੇ ਕਿਰਪਾ ਕਰਕੇ ਫਰਮਾਉਣਾ ਕੀਤੇ ਨੇ, ਸਿਰੋਂ ਉਪੋਂ ਬਖਸ਼ਿਆ ਭਾਈ ਸੱਤੇ ਭਾਈ ਬਲਵੰਡ ਜੀ ਨੂੰ। ਮਨ ਬਿਰਤੀਆਂ ਨੂੰ ਇਕਾਗਰਤਾ ਸਹਿਤ ਕਰਦਿਆਂ ਗੱਜ ਕੇ ਕਹੋ, ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਕੀ ਵਾਰ, ਰਾਏ ਬਲਵੰਡ ਤਥਾ ਸੱਤੈ ਡੂਮ ਆਖੀ।
ਰਾਮ ਕਲੀ ਰਾਗ ਦੀ ਇਹ ਵਾਰ ਹੈ। ਧੰਨ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਭਾਈ ਬਲਵੰਡ ਨੂੰ ਰਾਏ ਦਾ ਖਿਤਾਬ ਗੁਰੂ ਅਰਜਨ ਸਾਹਿਬ ਜੀ ਨੇ ਬਖਸ਼ਿਆ ਸੀ, ਸੋ ਇਸ ਕਰਕੇ ਰਾਏ ਬਲਵੰਡ ਤਥਾ ਨਾਲ ਭਰਾ ਸੀ ਦਾ ਸੱਤੈ ਡੂਮ ਆਖੇ, ਇਹਦਾ ਭਰਾ ਸੀ ਨਾਲ ਸੱਤਾ। ਇਹ ਡੂਮ ਮਰਾਸੀਆਂ ਦੀ ਇਹ ਲਿਖੀ ਹੋਈ ਇਹ ਬਾਣੀ ਹੈ। ਡੂਮ ਇਹ ਚਾਲ ਦਾ ਨਾਮ ਵੀ ਹੈ। ਸੋ ਆਖੀ ਕਹਿਣਾ ਕੀਤੀ ਭਾਈ ਸੱਤੇ ਨੇ, ਭਾਈ ਬਲਵੰਡ ਜੀ ਨੇ। ਸੋ ਹਜੂਰ ਮੰਗਲਾ ਚਰਨ ਫਰਮਾਉਂਦੇ ਹਨ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦਵੈਤ ਰੂਪ ਵਾਹਿਗੁਰੂ ਪਰਮੇਸ਼ਰ ਹੈ। ਓਅੰਕਾਰ ਉਚਾਰਨੇ ਮਤ ਰੱਖਿਆ ਕਰਨ ਯੋਗ ਹੈ। ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਉਸ ਦੀ ਪ੍ਰਾਪਤੀ ਹੁੰਦੀ ਹੈ।
ਨਾਉ ਕਰਤਾ ਕਾਦਰ ਕਰੇ,
ਭਾਈ ਸੱਤਾ ਬਲਵੰਡਾ ਬੇਨਤੀ ਕਰਦੇ ਨੇ ਸਤਿਗੁਰੂ ਜੀ, ਨਾਉ ਕਰਤਾ ਕਾਦਰ ਕਰੇ। ਜਿਹੜਾ ਕਾਦਰ ਹੈ ਨਾ, ਕੁਦਰਤ ਦਾ ਮਾਲਕ, ਸਰਵ ਕਲਾ ਸਮਰੱਥ ਵਾਹਿਗੁਰੂ ਪਰਮੇਸ਼ਰ ਕਰਤਾ ਨਿਰੰਕਾਰ ਹੈ, ਜਿਹਨੂੰ ਉਹ ਕਿਰਪਾ ਕਰਕੇ ਨਾਉ ਉਹਦਾ ਨਾਮ ਜਿਹੜਾ ਨਾ ਆਪਣੇ ਸਦਰਸ ਕਰ ਦੇਵੇ। ਕਰਤਾ ਅਕਾਲ ਪੁਰਖ ਜਿਹਦੇ ਨਾਮ ਨੂੰ ਆਪਣੇ ਤੁਲ ਬਣਾ ਲਵੇ, ਆਪਣੇ ਸਦਰਸ ਕਰ ਲਵੇ, ਉਸ ਗੁਰੂ ਕੇ ਪਿਆਰੇ ਦੇ ਉਹਨਾਂ ਸਤਿਗੁਰਾਂ ਦੇ
ਬੋਲ ਹੋਵੇ ਜੋਖੀ ਵਧੇ,
ਉਹਨਾਂ ਦੇ ਜਿਹੜੇ ਬੋਲ ਜਿਹੜੇ ਬਚਨ ਕਹੇ ਹੋਏ ਜ਼ਬਾਨ ਤੇ ਉਹ ਜੋਖੀ ਵਧੇ। ਜੋਖੇ ਕਿਵੇਂ ਜਾ ਸਕਦੇ ਨੇ ਜਿਹਨੂੰ ਕਰਤਾ ਪੁਰਖ ਆਪਣੇ ਤੁਲ ਕਰ ਲਵੇ ਨਾ, ਆਪਣੇ ਸਦਰਸ ਬਣਾ ਲਵੇ, ਆਪਣੇ ਬਰਾਬਰ ਹੀ ਬਣਾ ਲਵੇ, ਜਿਹਦੇ ਨਾਮ ਨੂੰ ਆਪਣੇ ਸਦਰਸ ਕਰ ਦੇਵੇ। ਕਿਉਂ ਬੋਲ ਹੋਵੇ ਜੋਖੀ ਵਧੇ, ਉਹਨਾਂ ਦੇ ਜਿਹੜੇ ਬੋਲ ਬਚਨ ਕਹੇ ਹੋਏ ਜ਼ਬਾਨ ਦੇ ਕਿਵੇਂ ਜੋਖੇ ਜਾ ਸਕਦੇ ਨੇ ਪਨਸੇਰੀਆਂ ਵੱਟਿਆਂ ਦੇ ਨਾਲ ਤੱਕੜੀ 'ਚ ਪਾ ਕੇ, ਕਦੇ ਬਚਨ ਜੋਖੇ ਨਹੀਂ ਜਾ ਸਕਦੇ। ਸੋ ਨਾਉ ਕਰਤਾ ਕਾਦਰ ਕਰੇ, ਕਿਉਂ ਬੋਲ ਹੋਵੇ ਜੋਖੀ ਵਧੇ। ਜੋ ਬਚਨ ਕਹੇ ਹੋਏ ਗੁਰੂ ਕੇ ਪਿਆਰਿਆਂ ਦੇ ਜਾਂ ਸਤਿਗੁਰਾਂ ਦੇ ਬਚਨ ਨੇ, ਉਹ ਖਾਲਸਾ ਜੀ ਖੀਵ ਦੇ ਸਹਾਰੇ ਕਿਵੇਂ ਜਾ ਸਕਦੇ ਨੇ? ਜਿਹੜੇ ਬਚਨਾਂ ਰੂਪੀ ਤੀਰ ਚੱਲ ਗਏ ਹੈ ਨਾ, ਉਹਨਾਂ ਬਚਨਾਂ ਨੂੰ ਕੋਈ ਸਹਿਣ ਨਹੀਂ ਕਰ ਸਕਦਾ ਖਾਲਸਾ ਜੀ, ਕਦੇ ਟਾਲ ਨਹੀਂ ਸਕਦਾ। ਐਸੇ ਗੁਰੂ ਕੇ ਬਚਨ ਹੈ ਜਿਨ੍ਹਾਂ ਨੂੰ ਕਰਤਾ ਪੁਰਖ ਆਪਣੇ ਸਦਰਸੀ ਕਰ ਲਵੇ, ਆਪਣਾ ਸਰੂਪ ਦੀ ਅਭੇਰਤਾ ਦੇਵੇ। ਕਰਤਾ ਅਕਾਲ ਪੁਰਖ ਗੁਰੂ ਨਾਨਕ ਸਾਹਿਬ ਦਾ ਸਰੂਪ ਨੇ, ਅਕਾਲ ਪੁਰਖ ਦਾ ਸਰੂਪ ਨੇ ਪਰਮੇਸ਼ਰ ਸਤਿਗੁਰੂ ਗੁਰੂ ਨਾਨਕ ਸਾਹਿਬ, ਉਹਨਾਂ ਦੇ ਕਹੇ ਹੋਏ ਜਿਹੜੇ ਬਚਨ ਨੇ ਸਤਿਗੁਰੂ ਦੇ। ਸੋ ਕਿਉਂ ਬੋਲ ਹੋਵੇ ਜੋ ਖੀਵਦ ਹੈ, ਉਹ ਜੋਖੇ ਕਿਵੇਂ ਜਾ ਸਕਦੇ ਹੈ, ਸਹਾਰੇ ਕਿਵੇਂ ਜਾ ਸਕਦੇ ਹਨ? ਜਿਸ ਗੁਰੂ ਨਾਨਕ ਸਾਹਿਬ ਦੇ ਖਾਲਸਾ ਜੀ ਜਿਹੜੇ ਦਿੱਤੇ ਹੋਏ ਨਾ ਵਾਹਿਗੁਰੂ ਪਰਮੇਸ਼ਰ ਦੇ ਗੁਣ, ਗੁਰੂ ਨਾਨਕ ਸਾਹਿਬ ਨੂੰ ਇਹ ਸੱਤ ਭੈਣ ਭਰਾਵ ਹੈ, ਜਿਹੜੇ ਸੱਤ ਸੰਤੋਖ ਦਇਆ ਧਰਮ ਵਿਚਾਰ ਜਿਹੜੇ ਸੁਭ ਗੁਣ ਹਨ, ਇਹ ਤਾਂ ਗੁਰੂ ਨਾਨਕ ਸਾਹਿਬ ਤੁਹਾਡੇ ਭਰਾ ਬਣੇ ਹੋਏ ਹਨ। ਅਤੇ ਭੈਣ ਕਿਹੜੀ ਹੈ? ਕਰਣਾ, ਮੁਦਤਾ, ਅਮੈਤਰੀ, ਅਪੇਖਿਆ। ਇਹ ਸੱਚੇ ਪਾਤਸ਼ਾਹ ਜਿਹੜੇ ਕਰਣਾ, ਮੁਦਤਾ, ਮੈਤਰੀ, ਅਪੇਖਿਆ ਹੈ, ਇਹ ਮਹਾਰਾਜ ਤੁਹਾਡੀਆਂ ਭੈਣਾਂ ਬਣੀਆਂ ਹੋਈਆਂ ਨੇ, ਸੁਭ ਗੁਣ ਤੁਹਾਡੇ ਭਰਾ ਬਣੇ ਹੋਏ ਨੇ, ਤੁਹਾਡੀਆਂ ਭੈਣਾਂ ਬਣੀਆਂ ਨੇ ਗੁਰੂ ਨਾਨਕ ਸਾਹਿਬ।
ਰੰਗਤ ਦਾਨ ਪੜੀ ਵਧੇ,
ਇਹ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਤੁਹਾਡੇ ਦਰਬਾਰ ਦੇ ਅੰਦਰ ਪਰਮ ਗਤੀ ਦਾ ਦਾਨ, ਕੇਵਲ ਮੋਖ ਦਾ ਦਾਨ ਪੜੀ ਵਧੇ ਪੈ ਰਿਹਾ ਹੈ। ਜਿਹੜਾ ਵੀ ਕੋਈ ਤੁਹਾਡੀ ਸੰਗਤ ਵਿੱਚ ਆ ਜਾਂਦਾ ਨੂੰ ਪਰਮ ਗਤੀ ਦਾ ਦਾਨ ਕਿਰਪਾ ਕਰਕੇ ਦਿੰਦੇ ਹੋ, ਝੋਲੀਆਂ ਭਰਦੇ ਨੇ, ਉਹ ਪਰਮ ਗਤੀ ਭਾਵ ਕੇਵਲ ਮੋਖ ਦਾ ਦਾਨ ਕਿਰਪਾ ਕਰਕੇ ਪੜੀ ਵਧੇ ਪੈਂਦਾ, ਉਹਨਾਂ ਰੂਹਾਂ ਨੂੰ ਜੀਵਾਂ ਨੂੰ ਮਿਲਦਾ ਜਿਹੜੇ ਮਹਾਰਾਜ ਤੁਹਾਡੇ ਚਰਨਾਂ 'ਚ ਹਾਜ਼ਰ ਹੁੰਦੇ ਹਨ।
ਨਾਨਕ ਰਾਜ ਚਲਾਇਆ,
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗੁਰਤਾ ਗੱਦੀ ਦਾ ਰਾਜ ਇਹ ਸਿੰਘਾਸਣ ਤੇ ਬੈਠ ਕਰਕੇ ਚਲਾਉਣਾ ਕੀਤਾ।
ਸੱਚ ਕੋਟ ਸਪਾਣੀ ਨੀਵਦੇ,
ਇਹ ਸੱਚੇ ਪਾਤਸ਼ਾਹ ਸੰਸਾਰ ਦੇ ਅੰਦਰ ਅਕਾਲ ਪੁਰਖ ਦਾ ਸਰਗੁਣ ਸਰੂਪ ਧਾਰ ਕੇ ਗੁਰੂ ਨਾਨਕ ਸਾਹਿਬ ਗੁਰਤਾ ਗੱਦੀ ਦਾ ਰਾਜ ਚਲਾਉਣਾ ਕੀਤਾ ਹੈ। ਸੱਚ ਕੋਟ ਸਤਾਣੀ ਨੀਵਦੇ, ਸੱਚ ਦਾ ਕੋਟ ਕਿਲ੍ਹਾ ਜਿਹੜਾ ਸੱਚੇ ਪਾਤਸ਼ਾਹ ਤੁਸੀਂ ਉਸਾਰਨਾ ਕੀਤਾ ਹੈ, ਸੱਚ ਦਾ ਕਿਲ੍ਹਾ ਉਹ ਸਾਰੀ ਆ ਗਰੀਬ ਨਵਾਜ। ਅਤੇ ਇਸੇ ਤਰ੍ਹਾਂ ਸਤਾਣੀ ਨੀਵਦੇ, ਸਹਿਤ ਬਲ ਕਿਹੜਾ ਜਿਹੜਾ ਵਿਵੇਕ ਹੈ, ਵਿਵੇਕ ਰੂਪੀ ਬਲ ਦੇ ਸਹਿਤ ਹੋ ਕਰਕੇ ਭਗਤੀ ਦੀ ਨੀਵ ਜਿਹੜੀ ਹੈ ਅਥਵਾ ਨਿਮਰਤਾ ਦੇ ਨਾਲ ਭਗਤੀ ਜਿਹੜੀ ਕਰਨੀ ਹੈ, ਇਹ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਤੁਸੀਂ ਡੂੰਘੀ ਨੀਂਹ ਰੱਖੀ ਹੈ ਭਗਤੀ ਦੇ। ਸੱਚ ਦਾ ਕੋਲ ਕਿਹੜਾ ਉਹ ਸਾਰਿਆ, ਵਿਵੇਕ ਦੇ ਸਹਿਤ ਬਲ ਦੇ ਹੋ ਗਰੀਬ ਨਵਾਜ।
ਇਹ
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੁਸੀਂ ਬਾਬੇ ਲਹਿਣੇ, ਗੁਰੂ ਅੰਗਦ ਸਾਹਿਬ ਦਾ ਨਾਮ ਖਾਲਸਾ ਜੀ, ਪਹਿਲਾ ਨਾਮ ਬਾਬਾ ਲਹਿਣਾ ਜੀ ਸੀ। ਸੋ ਲਹਿਣੇ ਧਰੇ ਓਨ ਛੱਤ ਸਿਰ, ਬਾਬੇ ਲਹਿਣੇ ਗੁਰੂ ਅੰਗਦ ਸਾਹਿਬ ਦੇ ਸਿਰ ਤੇ ਮਹਾਰਾਜ ਤੁਸੀਂ ਗੁਰਤਾ ਗਦ ਦਾ ਛਤਰ ਇਹ ਧਰਨਾ ਕੀਤਾ, ਟਿਕਾਉਣਾ ਕੀਤਾ ਹੈ। ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਖਡੂਰ ਸਾਹਿਬ ਤੋਂ ਚੱਲ ਕਰਕੇ ਜਦੋਂ ਨਾਲ ਸਾਥੀਆਂ ਨੂੰ ਲੈ ਕਰਕੇ ਦੇਵੀ ਦੀ ਯਾਤਰਾ 'ਤੇ ਜਾ ਰਹੇ ਸਨ, ਸੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਪਹਿਲੀ ਵਾਰ ਕਰਤਾਰਪੁਰ ਸਾਹਿਬ ਜਦੋਂ ਆਏ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪਣੇ ਦੂਸਰਾ ਗੁਰਤਾਗਰ ਦਾ ਸਰੂਪ ਆਇਆ ਜਾਣ ਕੇ ਸਤਿਕਾਰ ਵਜੋਂ ਅੱਗੋਂ ਲੈਣ ਵਾਸਤੇ ਆਏ ਨੇ। ਬਾਬਾ ਲਹਿਣਾ ਜੀ ਘੋੜੀ 'ਤੇ ਚੜ੍ਹੇ ਆਉਂਦੇ ਸੀ, ਜਦੋਂ ਨੇੜੇ ਆਏ ਪੁੱਛਿਆ, ਜੀ ਮੈਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨੇ ਨੇ। ਕਹਿਣ ਲੱਗੇ, ਪੁਰਖਾ ਸਾਡੇ ਮਗਰ ਮਗਰ ਆ ਜਾਓ। ਮਗਰ ਮਗਰ ਘੋੜੀ 'ਤੇ ਚੜ੍ਹੇ ਆਉਂਦੇ ਨੇ, ਗੁਰੂ ਨਾਨਕ ਸਾਹਿਬ ਅੱਗੇ ਅੱਗੇ ਆ ਰਹੇ ਨੇ। ਸੋ ਨੇੜੇ ਆਏ, ਇਸ਼ਾਰਾ ਕੀਤਾ ਵੀ ਇੱਥੇ ਖੁੰਡ ਨਾਲ ਪਰੇ ਘੋੜੀ ਬੰਨ੍ਹ ਕੇ ਅਤੇ ਇਸ ਦਰਵਾਜ਼ੇ ਰਾਹੀਂ ਅੰਦਰ ਧਰਮਸ਼ਾਲਾ 'ਚ ਆ ਜਾਓ। ਆਪ ਮੌਜ ਦੇ ਮਾਲਕ ਸਤਿਗੁਰੂ ਛੋਟੀ ਤਾਕੀ ਰਾਹੀਂ ਆਪਣੇ ਆਸਣ 'ਤੇ ਜਾ ਬੈਠੇ। ਜਦੋਂ ਬਾਬਾ ਲਹਿਣਾ ਜੀ ਨੇ ਘੋੜੀ ਬੰਨ੍ਹ ਕੇ, ਜਦੋਂ ਮੇਨ ਜਿਹੜਾ ਵੱਡਾ ਦਰਵਾਜ਼ਾ ਸੀ ਧਰਮਸ਼ਾਲਾ ਦਾ, ਉਹਦੇ ਬਾਰ ਰਾਹੀਂ ਜਦੋਂ ਅੰਦਰ ਜਾ ਕੇ ਵੇਖਿਆ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਿੰਘਾਸਨ 'ਤੇ ਬੈਠੇ ਹੋਏ। ਬੇਨਤੀ ਕੀਤੀ, ਮਹਾਰਾਜ ਬੜੀ ਵੱਡੀ ਗਲਤੀ ਹੋਈ, ਮੈਨੂੰ ਪਤਾ ਨਹੀਂ ਸੀ, ਅਤੇ ਆਪ ਜੀ ਅੱਗੇ ਅੱਗੇ ਤੁਰੇ ਆਏ ਅਤੇ ਮੈਂ ਘੋੜੀ 'ਤੇ ਚੜ੍ਹ ਕੇ ਆਇਆ ਹਾਂ। ਪੁੱਛਿਆ, ਕੀ ਨਾਮ ਹੈ ਤੁਹਾਡਾ? ਕਹਿੰਦੇ, ਮੇਰਾ ਨਾਮ ਹੈ ਲਹਿਣਾ। ਸਤਿਗੁਰੂ ਕਹਿਣਗੇ, ਤੁਸੀਂ ਲਹਿਣਾ ਅਤੇ ਅਸੀਂ ਦੇਣਾ। ਦੇਣ ਵਾਲਿਆਂ ਨੂੰ ਪੈਦਲ ਆਉਣਾ ਪੈਂਦਾ, ਜਿਹਨਾਂ ਲੈਣਾ ਹੋਵੇ ਉਹਨਾਂ ਨੂੰ ਘੋੜੀਆਂ 'ਤੇ ਚੜ੍ਹ ਕੇ ਆਉਂਦੇ ਨੇ। ਇਉਂ ਕਰਕੇ ਖਾਲਸਾ ਜੀ, ਪਹਿਲੀ ਵਾਰ ਅਜੇ ਸੇਵਾ ਵੀ ਨਹੀਂ ਸੀ ਕੋਈ ਕੀਤੀ ਹੋਈ, ਪਹਿਲੀ ਵਾਰ ਦਰਸ਼ਨ ਕਰਨ ਵਾਸਤੇ ਆਏ ਸੀ, ਉਦੋਂ ਗੁਰੂ ਨਾਨਕ ਸਾਹਿਬ ਨੇ ਬਚਨ ਕਹਿ। ਫਿਰ ਜਦੋਂ ਦੂਸਰੀ ਵਾਰੀ ਆਏ ਨੇ, ਲੂਣ ਦਾ ਭਾਰ ਲੈ ਕੇ ਕਰਤਾਰਪੁਰ ਦੇ ਲੰਗਰ 'ਚ ਸੇਵਾ ਪਾਉਣ ਵਾਸਤੇ, ਸਤਿਗੁਰੂ ਜੀ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਜੀ ਦੇ ਬਾਬਾ ਲਹਿਣਾ ਜੀ ਖਡੂਰ ਸਾਹਿਬ ਤੋਂ ਚੱਲ ਕੇ ਆਏ। ਘਰ ਆਏ, ਮਾਤਾ ਸੁਲੱਖਣੀ ਜੀ ਨੂੰ ਪੁੱਛਿਆ, ਮਾਤਾ ਜੀ ਸਤਿਗੁਰੂ ਜੀ ਕਿੱਥੇ ਹਨ? ਕਰਤਾਰਪੁਰ ਸਾਹਿਬ ਸਤਿਗੁਰੂ ਖੇਤੀ ਕਰਾਇਆ ਕਰਦੇ, ਸਿੱਖਾਂ ਤੋਂ ਧਾਨ ਦੇ ਵਿੱਚੋਂ ਡੀਲਾ ਕਢਵਾ ਰਹੇ ਸਨ ਝੋਨੇ ਵਿੱਚੋਂ। ਸੋ ਮਾਤਾ ਜੀ ਨੂੰ ਜਾ ਕੇ ਪੁੱਛਿਆ, ਮਾਤਾ ਜੀ ਸਤਿਗੁਰੂ ਕਿੱਥੇ ਨੇ? ਦੱਸਿਆ ਕਿ ਉਹ ਬਾਹਰ ਖੇਤਾਂ ਵਿੱਚੋਂ ਸਿੱਖਾਂ ਨੂੰ ਲਾਇਆ ਹੋਇਆ ਸੇਵਾ ਵਿੱਚ, ਧਾਨ ਵਿੱਚੋਂ ਡੀਲਾ ਕਢਵਾ ਰਹੇ ਨੇ। ਉਸ ਵੇਲੇ ਰਸਤਾ ਪੁੱਛ ਕੇ ਖੇਤਾਂ ਨੂੰ ਚਲੇ ਗਏ ਬਾਬਾ ਲਹਿਣਾ ਜੀ। ਜਦੋਂ ਉੱਥੇ ਗਏ, ਸਤਿਗੁਰਾਂ ਨੂੰ ਮੱਥਾ ਟੇਕਿਆ, ਬੇਨਤੀ ਕੀਤੀ, ਸਤਿਗੁਰੂ ਮੈਨੂੰ ਵੀ ਸੇਵਾ ਵਿੱਚ ਲਾਓ ਜੀ। ਖੁਰਪੀ ਪਈ ਸੀ ਰੰਬਾ, ਉਹ ਲੈ ਕੇ ਖਾਲਸਾ ਜੀ ਧਾਨ ਵਿੱਚੋਂ ਡੀਲਾ ਕੱਢਣ ਲੱਗ ਪਏ। ਉਹ ਕੱਢਦਿਆਂ ਕੱਢਦਿਆਂ ਝੋਨੇ ਦੇ ਬੂਟੇ ਵਿੱਚੋਂ ਕੱਟੇ ਗਏ। ਸਤਿਗੁਰੂ ਕਹਿਣਗੇ, ਪੁਰਖਾ ਤੈਨੂੰ ਨਹੀਂ ਪਤਾ ਕੱਢਣ ਦਾ, ਆ ਤੈਨੂੰ ਹੋਰ ਸੇਵਾ 'ਤੇ ਲਾਉਣੇ ਹੈ। ਉਹ ਜਿਹੜਾ ਖਾਲਸਾ ਜੀ ਧਾਨ ਦੇ ਵਿੱਚੋਂ ਡੀਲੇ ਕੱਢੇ ਸੀ ਨਾ, ਗੰਦ ਕੱਢਿਆ ਸੀ, ਉਹ ਪੰਡ ਬੰਨ੍ਹ ਕੇ ਨੁੱਚੜਦਾ ਹੋਇਆ ਪਾਣੀ ਵਿੱਚ ਗਾਰੇ ਵਾਲਾ ਪੰਡ ਬੰਨ੍ਹ ਕੇ ਬਾਬੇ ਲਹਿਣੇ ਦੇ ਸਿਰ 'ਤੇ ਰੱਖ ਦਿੱਤੀ ਵੀ ਜਾਓ ਜਾ ਕੇ, ਹਜ਼ੂਰ ਨੇ ਪਸ਼ੂ ਰੱਖੇ ਸੀ। ਸਤਿਗੁਰੂ ਕਹਿਣ ਗਿਆ, ਪਸ਼ੂਆਂ ਨੂੰ ਜਾ ਕੇ ਪੱਠੇ ਪਾਓ। ਜਦੋਂ ਉਹ ਪੰਡ ਚੁੱਕ ਕੇ ਬਾਬਾ ਲਹਿਣਾ ਜੀ ਆ ਰਹੇ ਸੀ, ਉਹ ਤੁਪਕੇ ਖਾਲਸਾ ਜੀ ਗਾਰੇ ਦੇ ਚਿੱਕੜ ਵਾਲੇ, ਰੇਸ਼ਮੀ ਕੱਪੜਿਆਂ 'ਤੇ ਪੈ, ਦਸਤਾਰ ਵੀ ਖਰਾਬ ਹੋ ਗਈ। ਜਦੋਂ ਘਰ ਆ ਕੇ ਪੱਠੇ ਡੰਗਰਾਂ 'ਗੇ ਸਿੱਟੇ, ਮਾਤਾ ਜੀ ਵੇਖ ਕੇ ਬੜੇ ਹੈਰਾਨ ਹੋਏ। ਸਤਿਗੁਰੂ ਆਏ, ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਤੁਸੀਂ ਵੀ ਬੜੇ ਅਚਰਜ ਹੋ, ਨਵਾਂ ਹੀ ਸਿੱਖ ਆਇਆ ਸੀ, ਉਹਦੇ ਰੇਸ਼ਮੀ ਕੱਪੜੇ ਪਾਏ ਹੋਏ, ਅਤੇ ਉਹਨੂੰ ਤੁਸੀਂ ਆ ਪੰਡ ਚੁਕਾ ਦਿੱਤੀ ਗਾਰੇ ਵਾਲੀ ਪੱਠੀਆਂ ਵਾਲੀ, ਉਹਦੇ ਉੱਪਰ ਸਾਰੇ ਚੋਲੇ ਦੇ ਉੱਪਰ ਕੁੜਤੇ ਪਾਏ ਦੇ ਉੱਪਰ ਆ ਗਾਰੇ ਦੇ ਚਿੱਕੜ ਦੇ ਛਿੱਟੇ ਪੈ ਕੇ ਸਾਰਾ ਖਰਾਬ ਹੋ ਗਿਆ ਹੈ। ਸਤਿਗੁਰੂ ਕਹਿਣਗੇ, ਸੁਲੱਖਣੀ ਚੰਗੀ ਤਰ੍ਹਾਂ ਵੇਖ, ਇਹ ਪੰਡ ਜਿਹੜੀ ਹੈ ਕਿ ਦੀਨ ਦੁਨੀ ਦਾ ਛਤਰ ਹੈ। ਜਦੋਂ ਮਾਤਾ ਜੀ ਨੇ ਵੇਖਿਆ, ਉਹਨੂੰ ਦੁਨੀ ਦੁਨੀ ਦਾ ਛਤਰ ਬਾਬੇ ਲਹਿਣ ਦੇ ਸਿਰ 'ਤੇ ਝੁੱਲਦਾ ਦਿਸਿਆ। ਸਤਿਗੁਰੂ ਕਹਿਣ ਲੱਗੇ, ਸੁਲੱਖਣੀ ਆ ਛਿੱਟੇ ਵੇਖ, ਭਲਾ ਗਾਰੇ ਦੇ ਆ ਕਿ ਕਾਹਦੇ ਹੈ? ਜਦੋਂ ਵੇਖਿਆ ਖਾਲਸਾ ਜੀ, ਕੇਸਰ ਦੇ ਚੰਦਨ ਦੇ ਛਿੱਟੇ ਮਾਤਾ ਜੀ ਨੂੰ ਨਜ਼ਰੀ ਪਏ। ਸੋ ਐਸੀ ਰਹਿਮਤ ਬਖਸ਼ਿਸ਼ ਕੀਤੀ ਸੀ, ਲਹਿਣੇ ਧਰਿਓ ਨੇ ਛਾਤ ਸਿਰ, ਬਾਬੇ ਲਹਿਣੇ ਗੁਰੂ ਅੰਗਦ ਸਾਹਿਬ ਦੇ ਸਿਰ 'ਤੇ ਗੁਰਤਾਗਰ ਦਾ ਛਤਰ ਧਰਨਾ ਕੀਤਾ।
ਸਿਫਤੀ ਅੰਮ੍ਰਿਤ ਪੀਵਦ,
ਜਿਸ ਬਾਬੇ ਲਹਿਣੇ ਨੇ ਗੁਰੂ ਨਾਨਕ ਸਾਹਿਬ ਦੀ ਕਰ ਸਿਫਤੀ, ਸਿਫਤ ਕਰ ਕਰਕੇ ਨਾਮ ਰੂਪੀ ਅੰਮ੍ਰਿਤ ਨੂੰ ਪੀਵਦਾ ਪੀਣਾ ਕੀਤਾ ਬਾਬੇ ਲਹਿਣੇ ਨੇ। ਜਿਹੜੇ ਜਿਹੜੇ ਗੁਰੂ ਕੇ ਸਿੱਖਾਂ ਨੇ ਨਾਮ ਰੂਪੀ ਅੰਮ੍ਰਿਤ ਪੀਤਾ, ਗੁਰੂ ਕੀ ਸਿਫਤ ਸਲਾਹ ਕੀਤੀ ਹੈ, ਉਹਨਾਂ ਨੂੰ ਗੁਰੂ ਨਾਨਕ ਦੇ ਘਰ 'ਚ ਦਾਤਾਂ ਵਡਿਆਈਆਂ ਪ੍ਰਾਪਤ ਹੋਈਆਂ ਨੇ। ਸੋ ਕਰ ਸਿਫਤੀ, ਬਾਬੇ ਲਹਿਣੇ ਨੇ ਸਿਫਤ ਸਲਾਹ ਕਰਦਿਆਂ ਹੋਇਆਂ ਅੰਮ੍ਰਿਤ ਪੀਵਦਾ, ਗੁਰੂ ਕੇ ਬਚਨਾਂ ਦੀ ਕਮਾਈ ਕਰਨੀ, ਗੁਰੂ ਕੇ ਉਪਦੇਸ਼ ਦੀ ਕਮਾਈ ਕਰਨ ਰੂਪ ਅੰਮ੍ਰਿਤ ਨੂੰ ਪੀਣਾ ਕੀਤਾ ਹੈ।
ਮਤ ਗੁਰ ਆਤਮ ਦੇਵ ਦੀ,
ਜਿਹੜਾ ਸਾਰਿਆਂ ਦਾ ਸਾਖੀ ਰੂਪ ਹੈ ਨਾ, ਬ੍ਰਹਮ ਪਰਮੇਸ਼ਰ ਚੇਤਨ ਸਰੂਪ ਗੁਰੂ ਨਿਰੰਕਾਰ ਹੈ, ਉਸ ਦੀ ਜਿਹੜੀ ਮਤ ਸਿੱਖਿਆ ਹੈ ਨਾ ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ੀ ਹੋਈ ਬਾਬੇ ਲਹਿਣੇ ਨੂੰ, ਇਹ ਸਤਿਗੁਰੂ ਗਰੀਬ ਨਿਵਾਜ ਤੁਸੀਂ ਢਾਲਾ ਪਕੜਿਆ ਹੋਇਆ ਹੱਥ ਵਿੱਚ, ਜਿਹੜੀ ਆਤਮਦੇਵ ਸਰਬ ਦਾ ਪ੍ਰਕਾਸ਼ ਸਰੂਪ, ਜੋ ਆਤਮਾ ਦਾ ਸਾਖੀ ਬ੍ਰਹਮ ਹੈ, ਉਹਦੀ ਜਿਹੜੀ ਮਾਣ ਮਰਿਆਦਾ ਦੀ ਮਤ ਸਿੱਖਿਆ ਦਿੱਤੀ ਹੈ, ਇਹ ਸੱਚੇ ਪਾਤਸ਼ਾਹ ਤੁਸੀਂ ਢਾਲਾ ਪਕੜਿਆ ਹੋਇਆ ਹੈ।
ਖੜਗ ਜੋਰ ਪਰਾ ਕੋਏ ਜੀਅਦ,
ਤੇ ਇਸੇ ਤਰ੍ਹਾਂ ਮਹਾਰਾਜ ਖੜਗ ਜੋਰ, ਤੇ ਜਿਹੜਾ ਖੜਗ ਖੰਡਾ ਕਿਹੜਾ, ਤੇਗ ਕਿਹੜੀ ਹੈ, ਖੰਡਾ ਕਿਹੜਾ ਹੈ, ਜਿਹੜਾ ਸੱਚੇ ਪਾਤਸ਼ਾਹ ਪਰਾ ਕੋਏ ਪਰਾ ਕਰਮ ਵੱਡੇ ਬਲ ਵਾਲਾ, ਜੋਰ ਨਾਮ ਹੁੰਦਾ ਗਿਆਨ ਦਾ, ਗਿਆਨ ਰੂਪੀ ਵੱਡੇ ਬਲ ਵਾਲਾ ਮਹਾਰਾਜ ਤੁਸੀਂ ਤੇਗਾ ਖੰਡਾ ਪਾਇਆ ਹੋਇਆ ਗਾਤਰੇ ਵਿੱਚ, ਤੁਸੀਂ ਇਹ ਤੇਗਾ ਪਹਿਨਿਆ ਹੋਇਆ ਹੈ, ਅਥਵਾ ਭਗਤੀ ਰੂਪੀ ਤਲਵਾਰ ਪਹਿਨੀ ਹੈ, ਗਿਆਨ ਰੂਪੀ ਮਹਾਰਾਜ ਪਰਾਕਰਮ ਵਾਲਾ ਵੱਡੇ ਬਲ ਵਾਲਾ ਇਹ ਮਹਾਰਾਜ ਤੁਸੀਂ ਖੰਡਾ ਪਹਿਨਿਆ ਹੋਇਆ ਹੈ। ਗੁਰੂ ਤੇ ਚੇਲੇ ਵਾਲੀ, ਸਿੱਖ ਤੇ ਗੁਰੂ ਵਾਲੀ ਜਿਹੜੀ ਰਹੁ ਰੀਤ ਮਰਿਆਦਾ ਸੀ, ਗੁਰੂ ਨੇ ਗੁਰੂ ਨਾਨਕ ਸਾਹਿਬ, ਚੇਲੇ ਨੇ ਗੁਰੂ ਅੰਗਦ ਸਾਹਿਬ, ਹੇ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਗੁਰ ਚੇਲੇ ਰਹਿ ਰਾਸ ਕੀ, ਜਿਹੜੀ ਗੁਰੂ ਤੇ ਚੇਲੇ ਦੀ ਰਹੁ ਰੀਤੀ ਸੀ ਨਾ, ਮਰਿਆਦਾ ਸੀ ਵੀ ਚੇਲੇ ਨੂੰ ਅੱਗੇ ਗੁਰੂ ਥਾਪਣਾ ਕਰ ਦੇਣੀ, ਇਹ ਸੱਚੇ ਪਾਤਸ਼ਾਹ ਤੁਸੀਂ ਰਹੁ ਰੀਤ ਮਰਿਆਦਾ ਗੁਰੂ ਨਾਨਕ ਸਾਹਿਬ ਕਿਰਪਾ ਕਰਕੇ ਪੂਰੀ ਕੀਤੀ ਹੈ।
ਨਾਨਕ ਸਲਾਮਤ ਥੀਵਦ,
ਹੇ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਆਪ ਜੀ ਦੇ ਸਰੀਰ ਦੇ ਸਲਾਮਤ ਥੀਵਦ ਹੁੰਦਿਆਂ ਹੋਇਆ, ਕੱਲ ਨੂੰ ਕੋਈ ਪੁੱਤਰਾਂ ਵਿੱਚ ਕੋਈ ਹੋਰ ਸੇਵਾਦਾਰਾਂ ਵਿੱਚ ਰੌਲਾ ਨਾ ਪੈ ਜਾਵੇ ਗੁਰਤਾ ਗੱਦੀ ਦਾ, ਇਹ ਮਹਾਰਾਜ ਤੁਸੀਂ ਬਾਬੇ ਲਹਿਣੇ ਦੇ ਸਿਰ ਤੇ ਗੁਰਤਾ ਗੱਦੀ ਦਾ ਤਾਜ ਰੱਖ ਕੇ ਗੁਰ ਚੇਲੇ ਰਹਿ ਰਾਸ ਕੀ, ਗੁਰੂ ਚੇਲੇ ਵਾਲੀ ਜਿਹੜੀ ਰਹੁ ਰੀਤ ਮਰਿਆਦਾ ਸੀ ਅੱਗੇ ਥਾਪਣ ਦੀ, ਉਹ ਸੱਚੇ ਪਾਤਸ਼ਾਹ ਨਾਨਕ ਸਲਾਮਤ ਥੀਮਦ ਹੈ, ਆਪਣੇ ਸਲਾਮਤ ਸਰੀਰ ਦੇ ਹੁੰਦਿਆਂ ਹੋਇਆਂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਤੁਸੀਂ ਇਹ ਮਰਿਆਦਾ ਪੂਰੀ ਕਰ ਦਿੱਤੀ।
ਸਹਿ ਟਿੱਕਾ ਬੇਤੋਸ ਜੀਵਦ,
ਹੇ ਸੱਚੇ ਪਾਤਸ਼ਾਹ ਸ਼ਹਿਨਸ਼ਾਹ ਦੇ ਸ਼ਹਿਨਸ਼ਾਹ ਸ਼ਹਿ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ, ਟਿੱਕਾ ਦਿੱਤੋਸ ਜੀਵਦ ਹੈ, ਜਿਉਂਦੇ ਜੀ ਸੰਸਾਰ 'ਚ ਹੁੰਦਿਆਂ ਹੋਇਆਂ ਸਰੀਰ ਕਰਕੇ ਬਾਬੇ ਲਹਿਣੇ ਨੂੰ ਸੱਚੇ ਪਾਤਸ਼ਾਹ ਤੁਸੀਂ ਗੁਰਿਆਈ ਦਾ ਇਹ ਟਿੱਕਾ ਕਿਰਪਾ ਕਰਕੇ ਦੇਣਾ ਕੀਤਾ ਸੀ, ਇਹ ਟਿੱਕਾ ਗੁਰਿਆਈ ਦਾ ਕਿਰਪਾ ਕਰਕੇ ਸੱਚੇ ਪਾਤਸ਼ਾਹ ਤੁਸੀਂ ਬਖਸ਼ਿਆ ਹੈ।
ਲਹਿਣੇ ਦੀ ਫੇਰ ਆਈ ਹੈ,
ਉਸ ਬਾਬੇ ਲਹਿਣੇ ਗੁਰੂ ਅੰਗਦ ਸਾਹਿਬ ਦੀ ਫਿਰ ਫੇਰ ਦਿੱਤੀ ਸੰਸਾਰ ਦੇ ਅੰਦਰ।
ਨਾਨਕਾ ਦੋਹੀ ਖੱਟੀ ਹੈ,
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੁਸੀਂ ਦੁਹਾਈ ਦੀ ਜਸ ਦੀ ਜਿਹੜੀ ਖੱਟੀਆ ਨਾਮ ਹੁੰਦਾ ਮਿਲੀ ਦਾ ਸਾਰੇ ਸੰਸਾਰ ਦੇ ਅੰਦਰ ਮਿਲਾ ਦਿੱਤੀ, ਬਾਬੇ ਲਹਿਣੇ ਦੀ ਵਡਿਆਈ ਜਿਹੜੀ ਸੀ ਨਾ ਸਭ ਸੰਸਾਰ ਨੂੰ ਦੱਸ ਦਿੱਤਾ, ਔਰ ਕਿਰਪਾ ਕਰਕੇ ਇਹ ਗੁਰਤਾ ਗੱਦੀ ਦੀ ਵਡਿਆਈ ਜਿਹੜੀ ਸੀ ਦੁਹਾਈ ਫੇਰ ਦਿੱਤੀ ਸਾਰੇ ਜਗਤ ਸੰਸਾਰ ਦੇ ਅੰਦਰ।
ਜੁਗਤ ਸਾਏ,
ਔਰ ਉਹੀ ਜੋਤ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵਾਲੀ, ਉਹੀ ਜੁਗਤ ਖਾਲਸਾ ਜੀ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਵਾਲੇ, ਜਿਹੜੀ ਜੋਤ ਵੀ ਉਹੀ ਜਿਹੜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੁਹਾਡੀ ਜੋਤ ਸੀ ਉਹ ਬਾਬੇ ਲਹਿਣੇ ਵਿੱਚ ਟਿਕਾ ਦਿੱਤੀ ਹੈ, ਤੇ ਉਹੀ ਜੁਗਤ ਜਿਹੜੀ ਸੀ ਗੁਰੂ ਧਾਰਨ ਕਰਾਉਣ ਵਾਲੀ ਮਾਨ ਮਰਿਆਦਾ ਦੀ ਉਹ ਵੀ ਬਾਬੇ ਲਹਿਣੇ ਗੁਰੂ ਅੰਗਦ ਸਾਹਿਬ ਵਿੱਚ ਟਿਕਾਉਣਾ ਕੀਤੀ। ਹੇ ਸੱਚੇ ਪਾਤਸ਼ਾਹ ਸ਼ਹਿਨਸ਼ਾਹ ਗੁਰੂ ਨਾਨਕ ਸਾਹਿਬ ਕੇਵਲ ਕਾਇਆ ਫੇਰ ਪਲਟੀ ਹੈ, ਇਹ ਕਾਇਆ ਦੇਹ ਜਿਹੜੀ ਹੈ ਨਾ ਇਹ ਫੇਰ ਪਲਟਣਾ ਕੀਤੀ ਹੈ, ਜਿਵੇਂ ਖਾਲਸਾ ਕੋਈ ਪਾਤਸ਼ਾਹ ਹੋਵੇ ਨਾ ਖਾਲਸਾ ਜੀ, ਉਹ ਸਵੇਰ ਵੇਲੇ ਸਭਾ 'ਚ ਆਣ ਕੇ ਬੈਠਦਾ ਹੈ ਅਤੇ ਸਵੇਰ ਵੇਲੇ ਉਹਦੀ ਪੁਸ਼ਾਕ ਹੋਰ ਹੁੰਦੀ ਹੈ, ਜਦੋਂ ਸ਼ਾਮ ਨੂੰ ਸਭਾ ਲਾਉਂਦਾ ਹੈ ਤਾਂ ਉਹ ਪੁਸ਼ਾਕ ਬਦਲ ਕੇ ਆ ਜਾਂਦਾ ਹੈ, ਪੁਸ਼ਾਕ ਬਦਲਣ ਦੇ ਨਾਲ ਬਾਦਸ਼ਾਹ ਨਹੀਂ ਬਦਲ ਜਾਂਦਾ, ਜੋਤ ਤਾਂ ਉਹੀ ਹੈ, ਕੇਵਲ ਬਾਹਰ ਦਾ ਸਰੀਰਾਂ ਨੂੰ ਵੀ ਪੁਸ਼ਾਕਾ ਹੀ ਬਦਲਿਆ ਹੋਇਆ ਹੈ, ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੁਹਾਡੀ ਜੋਤ ਸੀ ਉਹ ਸੱਚੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਦੇ ਵਿੱਚ ਆਪ ਜੀ ਨੇ ਟਿਕਾਉਣਾ ਕੀਤੀ ਹੈ। ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਸਹਿ ਕਾਇਆ ਫੇਰ ਪਲਟੀ ਹੈ, ਸ਼ਹਿਨਸ਼ਾਹ ਗੁਰੂ ਨਾਨਕ ਸਾਹਿਬ ਜੀ ਤੁਸੀਂ ਕਾਇਆਂ ਨੂੰ ਬਾਬੇ ਲਹਿਣੇ ਦੁਆਰਾ ਪਲਟਾਉਣਾ ਕੀਤਾ, ਬਦਲਾਉਣਾ ਕੀਤਾ, ਜੋਤੀ ਸਰੂਪ ਉਹੀ ਹੋ।
ਚੁੱਲ੍ਹਾ ਸੋ ਛੱਤ ਨਿਰੰਜਣੀ,
ਨਿਰੰਜਣੀ ਮਾਇਆ ਕਾਲਕ ਤੋਂ ਰਹਿਤ ਨਿਰੰਜਣੀ, ਇੱਕ ਰਸ ਛਤਰ ਜਿਹੜਾ ਨਾ ਬਾਬੇ ਲਹਿਣੇ ਦੇ ਸਿਰ ਤੇ ਚੁੱਲ੍ਹਾ ਝੁੱਲ ਰਿਹਾ ਹੈ। ਹੇ ਗੁਰੂ ਨਾਨਕ ਸਾਹਿਬ ਤੁਸੀਂ ਗੁਰਤਾ ਗਦੀ ਦਾ ਨਿਰੰਜਣੀ ਛਤਰ ਜਿਹੜਾ ਹੈ ਮਾਇਆ ਕਾਲਕ ਧੱਬੇ ਕਲੰਕ ਦੋਸ਼ਾਂ ਤੋਂ ਰਹਿਤ ਹੈ, ਨਿਰੰਜਣੀ ਇੱਕ ਰਸ ਜਿਹੜਾ ਛਤਰ ਹੈ ਉਹ ਝੁੱਲ ਰਿਹਾ ਬਾਬੇ ਲਹਿਣੇ ਗੁਰੂ ਅੰਗਦ ਸਾਹਿਬ ਦੇ ਸੀਸ ਤੇ।
ਮਾਲੇ ਤਖਤ ਬੈਠਾ ਗੁਰ ਹੱਟੀ ਹੈ,
ਜਿਹੜਾ ਗੁਰਤਾ ਗਦੀ ਦਾ ਤਖਤ ਹੈ ਨਾ ਉਹਨੂੰ ਮੱਲ ਕਰਕੇ ਬੈਠ ਕਰਕੇ ਉਹਦੇ ਉੱਪਰ ਬੈਠਾ ਗੁਰ ਹੱਟੀ ਹੈ, ਤੇ ਹੱਟੀ ਕਿਹੜੀ ਹੈ, ਜਿਹੜੀ ਗੁਰੂ ਕੀ ਸਾਧ ਸੰਗਤ ਹੈ, ਗੁਰੂ ਕੀ ਸਾਧ ਸੰਗਤ ਰੂਪੀ ਹੱਟ ਦੇ ਉੱਪਰ ਗੁਰਿਆਈ ਦੇ ਤਿਲ ਗੁਰਿਆਈ ਦੇ ਮਾਲਕ ਬਣ ਕੇ ਗੁਰਤਾਗਰ ਦੇ ਸਿੰਘਾਸਣ ਦੇ ਉੱਪਰ ਬੈਠੇ ਨੇ। ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਤੇ ਗੁਰੂ ਕੀ ਸਾਧ ਸੰਗਤ ਰੂਪੀ ਹੱਟ ਉਹੀ ਗੁਰੂ ਨਾਨਕ ਸਾਹਿਬ ਵਾਲੀ ਹੈ ਜਿਸ ਦੇ ਉੱਪਰ ਗੁਰੂ ਅੰਗਦ ਸਾਹਿਬ ਬੈਠੇ ਹਨ।
ਜੇ ਗੁਰ ਫੁਰਮਾਇਆ
ਹੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਨੇ ਉਹੀ ਕੁਝ ਜ਼ਿੰਦਗੀ ਸੰਸਾਰ ਵਿੱਚ ਕੀਤਾ ਜੋ ਗੁਰ ਫੁਰਮਾਇਆ, ਜੋ ਗੁਰੂ ਨਾਨਕ ਸਾਹਿਬ ਜੀ ਨੇ ਆਪ ਜੀ ਨੂੰ ਫਰਮਾਇਆ ਹੈ। ਇਹ ਨਹੀਂ ਵੀ ਮਨ ਮਰਜ਼ੀ ਜੋ ਮਰਜ਼ੀ ਕਰਦੇ ਫਿਰ ਇਉਂ ਨਹੀਂ ਕਰ ਹੈ, ਜੇ ਗੁਰ ਫਰਮਾਇਆ ਆਪ ਜੀ ਨੇ ਕੀਤਾ ਸੱਚੇ ਪਾਤਸ਼ਾਹ ਉਹ ਕੰਮ ਜਿਹੜਾ ਗੁਰੂ ਨਾਨਕ ਸਾਹਿਬ ਜੀ ਨੇ ਆਪ ਜੀ ਨੂੰ ਫਰਮਾਇਆ ਸੀ ਨਾ, ਜੋ ਜੋ ਹੁਕਮ ਕੀਤੇ ਹਨ। ਖਾਲਸਾ ਜੀ, ਹਜ਼ੂਰ ਸੱਚੇ ਪਾਤਸ਼ਾਹ ਦੀ ਮੌਜਦ ਦੀ ਰਾਤ ਦਾ ਸਮਾਂ, ਕਣਕ ਕੱਪੜੇ ਧੋ ਕੇ ਲਿਆਉਣ। ਜਦੋਂ ਨਦੀ 'ਤੇ ਕੱਪੜੇ ਧੋਣ ਗਏ ਉੱਥੇ ਦਿਨ ਚੜਿਆ, ਧੁੱਪ ਲੱਗੀ ਹੋਈ, ਕੱਪੜੇ ਧੋ ਕੇ ਸੁਕਾ ਕੇ ਲੈ ਕੇ ਜਦੋਂ ਵਾਪਸ ਆਏ ਫਿਰ ਰਾਤ ਦਾ ਨਜ਼ਾਰਾ ਵਿਖਾਇਆ, ਰਾਤ ਬਣੀ ਹੋਈ ਉਸੇ ਤਰ੍ਹਾਂ। ਔਰ ਇਸੇ ਤਰ੍ਹਾਂ ਖਾਲਸਾ ਜੀ, ਬੇਅੰਤ ਹਜ਼ੂਰ ਨੇ ਐਸੇ ਕੌਤਕ ਵਿਖਾਏ, ਸਾਰੇ ਬਚਨਾਂ ਨੂੰ ਬਾਬਾ ਲਹਿਣਾ ਜੀ ਨੇ ਸਿਰ ਮੱਥੇ ਮੰਨਿਆ। ਜਦੋਂ ਹਜ਼ੂਰ ਨੇ ਇੱਕ ਵਾਰ ਐਸਾ ਸਰੂਪ ਵੀ ਧਾਰਿਆ ਹੋਇਆ ਧਾਨਕਿਆਂ ਵਾਲਾ, ਲੱਕ ਨਾਲ ਰੱਸੀਆਂ ਬੰਨ ਲਈਆਂ, ਦੋ ਕੁੱਤੇ ਕੁੱਤੀਆਂ ਮਗਰ ਲਾ ਲਏ, ਉੱਪਰ ਕੱਚੀ ਖੱਟੀ ਲੱਸੀ ਦੇ ਛਿੱਟੇ ਮਾਰ ਲਏ ਸਰੀਰ 'ਤੇ, ਹੱਥ 'ਚ ਕੁਤਕਾ ਫੜ ਲਿਆ, ਇੱਕ ਛੁਰਾ ਖਾਲਸਾ ਜੀ ਲੱਕ ਨਾਲ ਬੰਨ ਲਿਆ, ਹਜ਼ੂਰ ਸੱਚੇ ਪਾਤਸ਼ਾਹ ਜਦੋਂ ਬਾਹਰ ਨਿਕਲੇ, ਜਿਹੜਾ ਸਿੱਖ ਮੱਥਾ ਟੇਕੇ ਸਤਿਗੁਰੂ ਦੋ ਕੁੱਤਕੇ ਉਹਦੀਆਂ ਮੌਰਾਂ 'ਚ ਲਾ ਦਿਆ ਕਰਨਾ, ਔਰ ਸਤਿਗੁਰੂ ਕਹਿਣ ਕੇ ਖਬਰਦਾਰ ਜੇ ਕੋਈ ਸਾਡੇ ਮਗਰ ਆਇਆ ਤਾਂ। ਸਿੱਖ ਵੇਖ ਕੇ ਬੜੇ ਹੈਰਾਨ ਹੋਏ, ਡਰਦੇ ਭੈਭੀਤ ਹੋਏ ਵੀ ਇਹ ਕੀ ਬਣ ਗਿਆ, ਹਜ਼ੂਰ ਸੱਚੇ ਪਾਤਸ਼ਾਹ ਨੇ ਐਸਾ ਧਾਨਕਿਆਂ ਵਾਲਾ ਸਰੂਪ ਬਣਾ ਲਿਆ, ਮੌਜ ਦੇ ਮਾਲਕ ਸਤਿਗੁਰੂ ਚੱਲ ਪਏ। ਮਗਰ ਮਗਰ ਸੰਗਤ ਆਈ, ਹਜ਼ੂਰ ਸੱਚੇ ਪਾਤਸ਼ਾਹ ਨੇ ਪੈਸੇ ਸਿੱਟੇ ਬੁੱਕ ਭਰ ਕੇ, ਕੁਝ ਲਾਲਚੀ ਬੰਦੇ ਪੈਸੇ ਚੁੱਕ ਕੇ ਵਿਛੇ ਮੋੜ ਆਏ, ਜਿਹੜੇ ਹੋਰ ਅੱਗੇ ਗਏ ਹਜ਼ੂਰ ਨੇ ਰੁਪਈਏ ਸਿੱਟੇ, ਰੁਪਈਏ ਚੁੱਕ ਕੇ ਮਗਰ ਮੋੜ ਆਏ, ਕੁਝ ਹੋਰ ਮਗਰ ਗਏ ਹਜ਼ੂਰ ਨੇ ਮੋਹਰਾਂ ਸਿੱਟੀਆਂ ਚੁੱਕ ਕੇ ਲਾਲਚ ਵੱਸ ਹੋ ਕੇ ਮਗਰ ਮੋੜ ਆਏ। ਸਤਿਗੁਰੂ ਕਹਿਣ ਕੇ ਖਬਰਦਾਰ ਜੇ ਕੋਈ ਸਾਡੇ ਮਗਰ ਆਇਆ। ਚਾਰ ਸਿੱਖ ਖਾਲਸਾ ਜੀ ਹਜ਼ੂਰ ਦੇ ਮਗਰ ਗਏ, ਭਾਈ ਭਗੀਰਥ ਜੀ, ਭਾਈ ਸਧਾਰਨ ਜੀ, ਭਾਈ ਬੁੱਢਾ ਜੀ, ਭਾਈ ਲਹਿਣਾ ਜੀ। ਸੋ ਚਾਰ ਸਿੱਖ ਹਜ਼ੂਰ ਦੇ ਮਗਰ ਜਦੋਂ ਗਏ, ਦੋ ਦੋ ਕੁਦਕੇ ਇਹਨਾਂ ਦੀਆਂ ਮੋਹਰਾਂ 'ਤੇ ਵੀ ਲਾਏ ਵੀ ਤੁਹਾਨੂੰ ਆਖਿਆ ਸੀ ਨਾ ਆਓ, ਕਹਿੰਦੇ ਮਹਾਰਾਜ ਤੁਹਾਡੇ ਸਿੱਖ ਹੈ, ਕਿੱਧਰ ਚਲੇ ਜਾਈਏ। ਸਤਿਗੁਰੂ ਕਹਿਣਗੇ ਠੀਕ ਹੈ ਕਿ ਝਾੜੀਆਂ ਵਿੱਚ ਹਜ਼ੂਰ ਨੇ ਐਸਾ ਕੌਤਕ ਰਚਿਆ, ਮੁਰਦਾ ਮ੍ਰਿਤਕ ਸਰੀਰ ਪਿਆ ਹੋਇਆ ਵਿਖਾਇਆ, ਕਹਿਣਗੇ ਚੰਗਾ ਭਾਈ ਆ ਮੁਰਦਾ ਖਾਓ। ਭਾਈ ਭਗੀਰਥ, ਭਾਈ ਸਧਾਰਨ, ਸਾਰੇ ਸਿੱਖ ਜਿਹੜੇ ਨਾਲ ਦੇ ਸੀ ਝਾੜੀਆਂ ਦੇ, ਉਹਦੇ ਜਾ ਸਿਰ ਲੁਕਾਏ ਵੀ ਹੁਣ ਮੁਰਦੇ ਨੂੰ ਕੌਣ ਖਾਵੇ। ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮੁਰਦੇ ਦੀਆਂ ਪ੍ਰਕਰਮਾਂ ਕਰਨ ਲੱਗ ਪਏ, ਆਗਿਆ ਕੀਤੀ ਭਾਈ ਲੈਣਿਆ ਖਾਂਦਾ ਕਿਉਂ ਨਹੀਂ। ਸੱਚੇ ਪਾਤਸ਼ਾਹ ਜੀ ਨੇ ਇਹ ਨਹੀਂ ਹੁਕਮ ਕੀਤਾ ਵੀ ਪੈਰਾਂ ਵੱਲੋਂ ਖਾਣ ਲੱਗਾ ਕਿ ਸਿਰ ਵੱਲੋਂ ਖਾਣ ਲੱਗਾ, ਸਤਿਗੁਰੂ ਕਹਿਣਗੇ ਪੈਰਾਂ ਤੋਂ ਲੈ ਕੇ ਸਿਰ ਤੱਕ ਖਾਓ। ਜਦੋਂ ਖਾਲਸਾ ਜੀ ਉੱਪਰੋਂ ਚਿੱਟੀ ਚਾਦਰ ਜੀ ਲਾਈ, ਤਿੰਨ ਮੇਲ ਦਾ ਕੜਾਹ ਪ੍ਰਸ਼ਾਦ ਬਣਿਆ ਹੋਇਆ ਵੇਖਿਆ, ਘੁੱਟ ਕੇ ਛਾਤੀ ਨਾਲ ਲਾ ਕੇ ਕਿਹਾ ਸੀ ਲੈਣਿਆ ਹੁਣ ਤੂੰ ਲਹਿਣਾ ਨਹੀਂ ਰਿਹਾ, ਸਾਡੇ ਅੰਗਾਂ ਨਾਲ ਲਾ ਕੇ ਅੰਗਦ ਰੂਪ ਹੋ ਕੇ ਸੇਵਾ ਕਰਨੀ। ਗੁਰ ਅੰਗਦ ਗੁਰ ਅੰਗ ਤੇ ਗੰਗਾ ਹੋ ਜਾਣ ਤਰਾਂਗੇ ਉਠਾਇਆ। ਸੋ ਇਸ ਤਰੀਕੇ ਨਾਲ, ਸੋ ਸੱਚੇ ਪਾਤਸ਼ਾਹ ਜੋ ਤੁਹਾਨੂੰ ਸਤਿਗੁਰੂ ਹੁਕਮ ਹੋਇਆ ਨਾ, ਜੋ ਸਤਿਗੁਰੂ ਨਾਨਕ ਸਾਹਿਬ ਜੀ ਨੇ ਤੁਹਾਨੂੰ ਆਗਿਆ ਕੀਤੀ ਹੈ, ਤੁਸੀਂ ਉਹੀ ਘਾਲ ਕਮਾਈ ਦੇ ਬਚਨ ਮੰਨੇ ਹਨ।
ਸਿਲ ਜੋਗ ਅਲੂਣੀ ਚੱਟੀ ਹੈ,
ਇੱਕ ਸੱਚੇ ਪਾਤਸ਼ਾਹ ਗੁਰੂ ਘਰ ਦੀ ਜਿਹੜੀ ਸੇਵਾ ਹੈ ਇਹ ਅਲੂਣੀ ਸਿਲ ਹੈ ਖਾਲਸਾ ਜੀ, ਅਲੂਣੀ ਸਿਲ ਹੈ। ਅਲੂਣੀ ਸਿਲ ਹੁੰਦੀ ਜਿਹਦੇ ਵਿੱਚੋਂ ਕੋਈ ਸਵਾਦ ਨਾ ਕੋਈ ਨਿਕਲਦਾ ਹੋਵੇ, ਇਹ ਅਲੂਣੀ ਸਿਲ ਹੈ, ਵਿਸ਼ਿਆਂ ਰੂਪੀ ਸਵਾਦ ਨਹੀਂ ਇਹਦੇ ਵਿੱਚ ਕੋਈ ਭਾਲਿਆ ਲੱਭ ਸਕਦਾ। ਸੋ ਖਾਲਸਾ ਜੀ ਪਹਿਲਾਂ ਸੇਵਾ ਕਰਨੀ ਪੈਂਦੀ, ਅਲੂਣੀ ਸਿਲ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਗੁਰੂ ਘਰ ਦੀ ਸੇਵਾ ਤਾਂ ਅਲੂਣੀ ਸਿਲ ਹੈ, ਪਰ ਜੇ ਕੋਈ ਕਰਕੇ ਸਿਰੇ ਚੜ੍ਹ ਜਾਵੇ ਨਾ ਗੁਰੂ ਕਾ ਸਿੱਖ, ਤੇ ਦੇਵਤਿਆਂ ਦਾ ਅੰਮ੍ਰਿਤ ਵੀ ਇਹਦਾ ਮੁਕਾਬਲਾ ਨਹੀਂ ਕਰ ਸਕਦਾ ਇਸ ਸੇਵਾ ਦੇ ਫਲ ਦਾ। ਸੋ ਸੱਚੇ ਪਾਤਸ਼ਾਹ ਤੁਸੀਂ ਅਲੂਣੀ ਸਿਲਾ ਵਾਂਗ ਇਹ ਸੇਵਾ ਕੀਤੀ ਹੈ, ਜਿਨ੍ਹਾਂ 'ਚ ਵਿਸ਼ੇ ਵਿਕਾਰ ਵਿਸ਼ਿਆਂ ਆਦਿਕ ਦਾ ਕੋਈ ਸੁੱਖ ਨਹੀਂ ਪ੍ਰਾਪਤ ਹੋ ਸਕਦਾ। ਅਲੂਣੀ ਸੇਵਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਤੁਸੀਂ ਕਮਾਉਣਾ ਕੀਤੀ ਹੈ।
ਲੰਗਰ ਚੱਲੇ ਗੁਰ ਸ਼ਬਦ,
ਹੇ ਸੱਚੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਤੁਹਾਡੇ ਦਰਬਾਰ ਦੇ ਅੰਦਰ ਲੰਗਰ ਚੱਲਦਾ ਦੋ ਤਰ੍ਹਾਂ ਦਾ, ਇੱਕ ਤਾਂ ਪ੍ਰਤੱਖ ਵੀ ਲੰਗਰ ਚੱਲਦਾ ਹੈ, ਖਡੂਰ ਦੇ ਖਹਿਰਿਆਂ ਦੇ ਖਾਲਸਾ ਜੀ ਪਸ਼ੂ ਬਿਮਾਰ ਹੋ ਗਏ, ਸਾਰਿਆਂ ਨੇ ਆ ਕਰਕੇ ਪਹਿਲਾਂ ਤਾਂ ਬੜੇ ਯਤਨ ਕੀਤੇ, ਅਖੀਰ ਗੁਰੂ ਅੰਗਦ ਸਾਹਿਬ ਦੇ ਪਾਸ ਆਏ, ਬੇਨਤੀ ਕੀਤੀ ਸਤਿਗੁਰੂ ਸਾਡੇ ਪਸ਼ੂ ਬਿਮਾਰ ਹੋ ਕੇ ਮੱਝਾਂ ਮਰ ਰਹੀਆਂ ਨੇ, ਆਪ ਕਿਰਪਾ ਕਰੋ, ਜੇ ਸੱਚੇ ਪਾਤਸ਼ਾਹ ਸਾਡੇ ਪਸ਼ੂ ਰਾਜੀ ਹੋ ਜਾਣ, ਅਸੀਂ ਵਾਅਦਾ ਕਰਦੇ ਹਾਂ ਵੀ ਅੱਧਾ ਦੁੱਧ ਜਿਹੜਾ ਅਸੀਂ ਗੁਰੂ ਘਰ ਦੀ ਸੇਵਾ ਵਾਸਤੇ ਦੋਵੇਂ ਟਾਈਮ ਭੇਜਿਆ ਕਰਾਂਗੇ। ਸਤਿਗੁਰੂ ਕਹਿਣਗੇ ਠੀਕ ਹੈ ਭਾਈ, ਪਸ਼ੂ ਸਾਰੇ ਰਾਜੀ ਹੋ ਗਏ, ਮਰਨੋਂ ਵੀ ਬਚ ਗਏ, ਖੜੂੜ ਦੇ ਖੈਰੇ ਸਾਰਾ ਦੁੱਧ ਚੋ ਕੇ ਅੱਧਾ ਦੁੱਧ ਗੁਰੂ ਕੇ ਲੰਗਰ ਵਿੱਚ ਸੁਬਾਹ ਦਾ ਅੱਧਾ ਸ਼ਾਮ ਦੇ ਵੇਲੇ ਪਾ ਆਇਆ ਕਰਦੇ। ਸੋ ਉੱਥੇ ਖਾਲਸਾ ਜੀ ਖੀਰਾ ਆਦਿਕ ਦੇ ਵੰਨ ਸੁਵੰਨੇ ਪਕਵਾਨ ਤਿਆਰ ਹੁੰਦੇ, ਘਿਓ ਮਾਤਾ ਖੀਵੀ ਜੀ ਵਿੱਚ ਪਾ ਕੇ ਸੁੰਦਰ ਖੀਰ ਤਿਆਰ ਕਰਿਆ ਕਰਦੇ, ਬੜੇ ਭਾਰੀ ਸੁੰਦਰ ਲੰਗਰ ਚੱਲਦੇ, ਅੱਗੇ ਵੀ ਜ਼ਿਕਰ ਆਵੇਗਾ। ਸੋ ਬੜਾ ਸੁੰਦਰ ਲੰਗਰ ਹੈ, ਲੰਗਰ ਚੱਲਦਾ ਗੁਰ ਸ਼ਬਦ ਹੈ, ਪ੍ਰਤੱਖ ਵੀ ਲੰਗਰ ਚੱਲਦਾ ਗੁਰੂ ਅੰਗਦ ਸਾਹਿਬ ਦਾ, ਅਤੇ ਗੁਰੂ ਕੇ ਸ਼ਬਦ ਦੇ ਭੰਡਾਰੇ ਦਾ ਲੰਗਰ ਵੀ ਹੇ ਗੁਰੂ ਅੰਗਦ ਸਾਹਿਬ ਖਡੂਰ ਸਾਹਿਬ ਤੁਹਾਡਾ ਚੱਲਦਾ ਹੈ।
ਹਰ ਤੋਟ ਨਾ ਆਵੀ ਖੱਟੀ ਹੈ,
ਹੇ ਸਤਿਗੁਰੂ ਜੀ ਤੁਹਾਡੀ ਖੱਟੀ ਕਮਾਈ ਕੀਤੀ ਹੋਈ ਦੇ ਵਿੱਚ ਹਰੀ ਪਰਮੇਸ਼ਰ ਦੇ ਨਾਮ ਦੀ ਕੋਈ ਤੋਟ ਕੋਈ ਘਾਟ ਨਹੀਂ ਆਉਂਦੇ, ਐਸੀ ਤੁਸੀਂ ਕਮਾਈ ਕੀਤੀ ਹੋਈ ਹੈ ਸਤਿਗੁਰੂ ਜੀ। ਕਿਸੇ ਪ੍ਰਕਾਰ ਦੇ ਪ੍ਰਤੱਖ ਲੰਗਰ ਵਿੱਚ ਵੀ ਸ਼ਬਦ ਦੇ ਭੰਡਾਰੇ ਵਿੱਚ ਵੀ ਕੋਈ ਤੋੜ ਕੋ ਘਾਟ ਨਹੀਂ ਆਉਂਦੀ ਸਤਿਗੁਰੂ ਜੀ।
ਖਰਚੇ ਦਿੱਤ ਖਸਮ ਦੀ,
ਆਪ ਮਹਾਰਾਜ ਤੁਸੀਂ ਖਰਚਦੇ ਹੋ, ਜਿਹੜੀ ਦਿੱਤੀ ਹੋਈ ਖਸਮ ਦੀ ਵਸਤੂ ਹੈ ਨਾ ਤੁਹਾਨੂੰ ਦਿੱਤ ਦਾਨ ਹੈ, ਉਹ ਆਪ ਖਰਚਦੇ ਹੋ। ਖਰਚੇ ਦਿੱਤ ਖਸਮ ਦੇ, ਖਰਚਦੇ ਹੋ ਜਿਹੜੀ ਦਿੱਤੀ ਹੋਈ ਦਾਤ ਹੈ ਖਸਮ ਮਾਲਕ ਦੀ, ਆਪ ਖਰਚਦੇ ਹੋ।
ਆਪ ਖਹਿੰਦੀ ਖੈਰ ਦੁਪੱਟੀ ਹੈ,
ਆਪ ਸੱਚੇ ਪਾਤਸ਼ਾਹ ਖਹਿੰਦੀ ਖਾਂਦੇ ਹੋ, ਗੁਰੂ ਕੇ ਸਿੱਖ ਧਾਰਨ ਕਰਦੇ ਨੇ ਤੇ ਖੈਰ ਦੁਪੱਟੀ ਹੈ, ਜਿਹੜੀ ਖੈਰ ਹੈ ਨਾ ਗੁਰੂ ਨਾਨਕ ਸਾਹਿਬ ਦੇ ਘਰ ਦੀ ਖੈਰਾਤ, ਉਹ ਅੱਗੇ ਦੁਪੱਟੀ ਹੈ, ਦਬ ਦਬ ਕੇ ਚੰਗੀ ਤਰ੍ਹਾਂ ਲੋਕਾਂ 'ਚ ਸੰਗਤਾਂ 'ਚੋਂ ਵੰਡਦੇ ਵੀ ਹੋ, ਆਪ ਖਾਂਦੇ ਹੋ ਅਤੇ ਹੋਰਨਾਂ ਨੂੰ ਮਹਾਰਾਜ ਖਾਣ ਵਾਸਤੇ ਤਾਂ ਇਹ ਦਾਨ ਵਜੋਂ ਵਸਤੂ ਕਿਰਪਾ ਕਰਕੇ ਦਿੰਦੇ ਹੋ, ਦਬ ਦਬ ਕੇ ਦਿੰਦੇ ਹੋ, ਭੰਡਾਰੇ ਵਿੱਚ ਕੋਈ ਤੋੜ ਘਾਟ ਨਹੀਂ, ਇਹ ਗੁਰੂ ਨਾਨਕ ਸਾਹਿਬ ਦਾ ਭੰਡਾਰਾ ਹੈ, ਸਤਿਗੁਰੂ ਆਪ ਵਰਤਾ ਰਹੇ ਹੋ, ਕਿਸੇ ਪ੍ਰਕਾਰ ਦੀ ਕੋਈ ਤੋੜ ਘਾਟ ਨਹੀਂ ਆਉਂਦੀ।
ਸਿਫਤ ਖਸਮ ਦੀ,
ਹੇ ਸੱਚੇ ਪਾਤਸ਼ਾਹ ਤੁਹਾਡੇ ਦਰਬਾਰ ਦੇ ਅੰਦਰ ਹੋਵੇ ਸਿਫਤ ਖਸਮ ਦੇ, ਜਿਹੜਾ ਖਸਮ ਮਾਲਕ ਹੈ ਨਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅਕਾਲ ਪੁਰਖ ਚੋਜੀ ਪ੍ਰੀਤਮ ਨਿਰੰਕਾਰ, ਉਸ ਵਾਹਿਗੁਰੂ ਦੀ ਸਿਫਤ ਸਲਾਹ ਤੁਹਾਡੇ ਦਰਬਾਰ 'ਚ ਸੰਗਤ 'ਚ ਹੁੰਦੀ ਹੈ, ਕੋਈ ਰਾਜਸੀ ਗੱਲਾਂ ਨਹੀਂ, ਕੋਈ ਵਿਹਾਰਾਂ ਦੀਆਂ ਗੱਲਾਂ ਨਹੀਂ, ਕੋਈ ਹੋਰ ਸੰਸਾਰ ਦੀਆਂ ਗੱਲਾਂ ਨਹੀਂ, ਹੋਵੇ ਸਿਫਤ ਖਸਮ ਦੇ, ਖਸਮ ਮਾਲਕ ਦੀ ਸਿਫਤੀ ਹੁੰਦੀ ਹੈ ਤੁਹਾਡੇ ਦਰਬਾਰ ਦੇ ਵਿੱਚ।
ਨੂਰ ਅਰਸ ਹੋ ਗੁਰਸ ਹੋ ਝੱਟੀ ਹੈ,
ਸੱਚੇ ਪਾਤਸ਼ਾਹ ਜਿਹੜਾ ਨੂਰ ਪ੍ਰਕਾਸ਼ ਆਪ ਜੀ ਤੇ ਪੈ ਰਿਹਾ, ਅਰਸੋ ਨਾਮ ਹੁੰਦਾ ਅਰਸ਼ ਦਾ, ਆਕਾਸ਼ ਦਾ, ਆਕਾਸ਼ ਤੋਂ ਲੈਣਾ ਬੈਕੁੰਠ ਧਾਮ ਹੈ, ਬੈਕੁੰਠ ਧਾਮ ਦੇ ਵਿੱਚੋਂ ਕੁਰਸ ਨਾਮ ਹੁੰਦਾ ਤਖ਼ਤ ਦਾ, ਤਖ਼ਤ ਕਿਹੜਾ ਜਿਹੜਾ ਬੈਕੁੰਠ ਦਾ ਤਖ਼ਤ ਹੈ ਵਿਸ਼ਨੂੰ ਜੀ ਦਾ, ਕਹਿੰਦੇ ਵਿਸ਼ਨੂੰ ਜੀ ਦੇ ਚਿਹਰੇ 'ਤੇ ਕਹਿੰਦੇ ਨੂਰ ਜਿਵੇਂ ਝੜਦਾ ਪੈਂਦਾ ਹੈ ਨਾ, ਇਉਂ ਸੱਚੇ ਪਾਤਸ਼ਾਹ ਬੈਕੁੰਠ ਦਾ ਨੂਰ ਹੇ ਗੁਰੂ ਅੰਗਦ ਸਾਹਿਬ ਜਦੋਂ ਤੁਸੀਂ ਸਿੰਘਾਸਣ 'ਤੇ ਬੈਠਦੇ ਹੋ ਤੁਹਾਡੇ ਚਿਹਰੇ 'ਤੇ ਪੈਂਦਾ ਜਲਵਾ ਪ੍ਰਕਾਸ਼। ਸੋ ਇਸ ਤਰ੍ਹਾਂ ਆਕਾਸ਼ੀ ਨੂਰ ਬੈਕੁੰਠ ਧਾਮ ਦਾ ਨੂਰ ਪ੍ਰਕਾਸ਼ ਤੁਹਾਡੇ ਉੱਪਰ ਝਟਿਆ ਝਟਿਆ ਹੈ, ਪੈਂਦਾ ਕਾਲ ਪੁਰਖ ਦਾ ਬਖਸ਼ਿਆ ਹੋਇਆ।
ਤੁਧ ਡਿਠੇ ਸੱਚੇ ਪਾਤਸ਼ਾਹ,
ਹੇ ਸੱਚੇ ਪਾਤਸ਼ਾਹ ਧੰਨ ਗੁਰੂ ਅੰਗਦ ਸਾਹਿਬ ਤੁਹਾਨੂੰ ਵੇਖਣ ਦੇ ਨਾਲ ਦਰਸ਼ਨ ਕਰਨ ਦੇ ਨਾਲ, ਤੁਧ ਡਿਠੇ ਸੱਚੇ ਪਾਤਸ਼ਾਹ ਤੁਹਾਨੂੰ ਵੇਖਣ ਦੇ ਨਾਲ ਦਰਸ਼ਨ ਕਰਨ ਨਾਲ, ਹੇ ਗੁਰੂ ਅੰਗਦ ਸਾਹਿਬ ਹੇ ਸੱਚੇ ਪਾਤਸ਼ਾਹ ਜੀ,
ਮਲ ਜਨਮ ਜਨਮ ਦੀ ਕੱਟੀ ਹੈ,
ਹੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ, ਜਿਹੜੀ ਮਲ ਹੈ ਨਾ। ਸੋ ਖਾਲਸਾ ਜੀ ਅਵਰਣ ਦੀ, ਵਿਖੇਪ ਦੀ, ਅਵਿਦਿਆ ਦੀ, ਇਹ ਜਨਮਾਂ ਜਨਮਾਤਰਾਂ ਦੀਆਂ ਲੱਗੀਆਂ ਹੋਈਆਂ ਮਨਾਂ ਨੂੰ ਜਿਹੜੀਆਂ ਵਿਕਾਰਾਂ ਦੀਆਂ ਮੈਲਾਂ ਨੇ, ਜਨਮਾਂ ਜਨਮਾਤਰਾਂ ਦੀ ਮੈਲ ਹੀ ਸੱਚੇ ਪਾਤਸ਼ਾਹ ਕੱਟ ਦਿੰਦੇ ਹੋ, ਐਸਾ ਤੁਹਾਡਾ ਪ੍ਰਕਾਸ਼ ਹੈ ਗਰੀਬ ਨਿਵਾਜ। ਖਾਲਸਾ ਜੀ ਜਦੋਂ ਸਤਿਗੁਰੂ ਗਰੀਬ ਨਿਵਾਜ ਸਮਾਧੀ 'ਚ ਸਥਿਤ ਹੋਇਆ ਕਰਦੇ, ਬਾਹਰ ਦਰਵਾਜ਼ੇ ਅੱਗੇ ਕੋਹੜੀ ਰੋਗਾਂ ਦੇ ਸਤਾਏ ਹੋਏ ਰੋਗੀ ਆਦਮੀ ਬੈਠੇ ਹੋਇਆ ਕਰਦੇ ਵੀ ਕਦੋਂ ਸਤਿਗੁਰੂ ਜੀ ਬਾਰ ਖੋਲ੍ਹਣਗੇ, ਜਦੋਂ ਪਹਿਲਾ ਪ੍ਰਕਾਸ਼ ਪਵੇਗਾ, ਹਜ਼ੂਰ ਦੀ ਨਿਗਾਹ ਪਵੇਗੀ, ਐਸੀ ਅੰਮ੍ਰਿਤ ਭਰੀ ਨਿਗਾਹ ਵਰਸਦੀ ਸੀ, ਕੋਹੜੀਆਂ ਦੇ ਕੋਹੜ, ਰੋਗੀਆਂ ਦੇ ਰੋਗ ਸਭ ਸਮਾਪਤ ਹੋ ਜਾਂਦੇ ਸੀ। ਤਾਂ ਹੀ ਭੱਟਾਂ ਨੇ ਬਚਨ ਸਵਈਆਂ 'ਚ ਕਹੇ ਸੀ, ਅਮੈ ਦ੍ਰਿਸ਼ਟ ਸੁਭ ਕਰ ਹਰੈ ਅਗ ਪਾਪ ਸਕਲ ਮਲ। ਹੇ ਗੁਰੂ ਅੰਗਦ ਸਾਹਿਬ ਅੰਮ੍ਰਿਤ ਭਰੀ ਨਿਗਾਹ ਨਾਲ ਜਦੋਂ ਤੱਕਦੇ ਹੋ ਨਾ, ਸਭ ਦੇ ਔਗਣ ਵਿਕਾਰ, ਰੋਗ, ਦਲਿੱਦਰ ਸਭ ਦੂਰ ਕਰ ਦਿੰਦੇ ਹੋ। ਸੋ ਐਵੇਂ ਨਹੀਂ ਇਹ ਬਚਨ ਫਰਮਾਏ ਖਾਲਸਾ ਜੀ, ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜਦੋਂ ਸਮਾਧੀ ਤੋਂ ਥਾਨ ਹੋਇਆ ਕਰਦੇ, ਜਿਨ੍ਹਾਂ ਜਿਨ੍ਹਾਂ ਦੇ ਉੱਪਰ ਨਿਗਾਹ ਅੰਮ੍ਰਿਤ ਭਰੀ ਪੈ ਜਾਂਦੀ, ਸਭ ਦੇ ਰੋਗ ਦੂਰ ਹੋ ਜਾਂਦੇ, ਨਿਵਿਰਤ ਹੋ ਜਾਂਦੇ। ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ, ਜਨਮਾਂ ਜਨਮਾਤਰਾਂ ਦੀ ਮੈਲ ਕੱਟੀ ਜਾਂਦੀ ਹੈ ਤੁਹਾਡੇ ਦਰਸ਼ਨ ਕਰਕੇ।
ਸੱਚ ਜੇ ਗੋਰੇ ਫਰਮਾਇਆ,
ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸੰਗਤ ਨੂੰ ਇਹ ਸੱਚ ਫਰਮਾਇਆ ਸੀ, ਕਿਹਾ ਸੀ ਵੀ ਸਾਡਾ ਸਰੂਪ ਹੋਣਗੇ ਗੁਰੂ ਅੰਗਦ ਸਾਹਿਬ। ਇਹ ਗੁਰਤਾ ਗਤੀ ਦੇ ਮਾਲਕ ਨੇ ਅਤੇ ਸਾਡੇ ਇਹ ਸਰੂਪ ਨੇ। ਸੱਚ ਜੇ ਗੁਰ ਫੁਰਮਾਇਆ, ਜਿਹੜਾ ਮਹਾਰਾਜ ਸੱਚਾ ਬਚਨ ਗੁਰਿਆਈ ਗੁਰਤਾ ਗੱਦੀ ਦੇਣ ਵੇਲੇ ਤੁਹਾਨੂੰ ਹੇ ਗੁਰੂ ਅੰਗਦ ਸਾਹਿਬ ਸਤਿਗੁਰੂ ਨੇ ਫਰਮਾਇਆ ਸੀ, ਕਿਹਾ ਸੀ,
ਹੇ
ਸੱਚੇ ਪਾਤਸ਼ਾਹ, ਇਹਨਾਂ ਬਚਨਾਂ ਤੋਂ ਹੁਣ ਅਸੀਂ ਕਿਵੇਂ ਪਿੱਛੇ ਹਟ ਜਾਈਏ, ਵੀ ਗੁਰੂ ਅੰਗਦ ਸਾਹਿਬ ਨੂੰ ਛੱਡ ਕੇ ਹੋਰਨਾਂ ਦੀ ਪੂਜਾ ਪ੍ਰਤਿਸ਼ਠਾ ਕਿਵੇਂ ਕਰਦੇ ਫਿਰੀਏ, ਕਿਉਂ ਇਦੋਂ ਬੋਲਹੋਂ ਹਟੀਐ। ਇਹ ਬਚਨ ਨੇ ਨਾ, ਇਹ ਬਚਨ ਗੁਰੂ ਨਾਨਕ ਸਾਹਿਬ ਨੇ ਗੁਰਤਾ ਗੱਦੀ ਦੇ ਕੇ ਤੁਹਾਨੂੰ ਕਿਹਾ ਸੀ ਵੀ ਸਾਡਾ ਸਰੂਪ ਇਹਨਾਂ ਨੂੰ ਜਾਣਨਾ। ਇਹਨਾਂ ਬਚਨਾਂ ਤੋਂ ਮਹਾਰਾਜ ਪਿੱਛੇ ਕਿਵੇਂ ਹਟ ਜਾਈਏ? ਅਸੀਂ ਤਾਂ ਗੁਰੂ ਨਾਨਕ ਸਾਹਿਬ ਦਾ ਸਰੂਪ ਧੰਨ ਗੁਰੂ ਅੰਗਦ ਸਾਹਿਬ ਤੁਹਾਨੂੰ ਮੰਨਣਾ, ਉਸ ਗੁਰੂ ਨਾਨਕ ਸਾਹਿਬ ਦਾ ਹੀ ਆਪ ਸਰੂਪ ਹੋ।
ਪੁੱਤਰੀ ਕੌਲ ਨਾ ਪਾਲਿਓ,
ਜਿਹੜੇ ਗੁਰੂ ਕੇ ਸਾਹਿਬ ਯਾਦੇ ਸੀ ਖਾਲਸਾ ਜੀ, ਪੁੱਤਰ ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ, ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜਦੋਂ ਪਰਖ ਕਰਨ ਵਾਸਤੇ ਉਹ ਬਚਨ ਕਿਆ ਕਰਦੇ, ਕਦੇ ਮੰਨਿਆ ਨਾ ਕਰਦੇ। ਇੱਕ ਵਾਰ ਦੀਵਾਨ ਕਰਤਾਰਪੁਰ ਸਜਿਆ ਹੋਇਆ ਅਤੇ ਬਿੱਲੀ ਨੇ ਚੂਹੀ ਅੱਧੀ ਕੁ ਖਾਧੀ ਹੋਈ, ਉੱਥੇ ਸਿੱਟ ਗਏ। ਸਤਿਗੁਰੂ ਕਹਿਣਗੇ, ਸ੍ਰੀ ਚੰਦ, ਆਹ ਬਿੱਲੀ ਅੱਧੀ ਕੁ ਚੂਹੀ ਮਰੀ ਛੱਡ ਗਈ ਹੈ, ਆਹ ਪੂਛਲ ਤੋਂ ਫੜ ਕੇ ਪਰੇ ਸਿੱਟ ਦੇ। ਕਹਿੰਦੇ ਮਹਾਰਾਜ, ਤੁਹਾਡਾ ਸਾਹਿਬਜ਼ਾਦਾ ਹੋ ਕੇ ਮੈਂ ਇਹ ਮਰੇ ਚੂਹੇ ਚੁੱਕਦੇ ਫਿਰਾਂ? ਇਹ ਨਹੀਂ ਹੋ ਸਕਦਾ। ਲਖਮੀ ਦਾਸ ਨੂੰ ਆਖਿਆ, ਉਹਨੇ ਵੀ ਬਚਨ ਮੰਨਣ ਤੋਂ ਇਨਕਾਰ ਕਰ ਦਿੱਤਾ। ਸਤਿਗੁਰੂ ਗਰੀਬ ਨਿਵਾਜ ਨੇ ਬਾਬਾ ਲਹਿਣਾ ਜੀ ਨੂੰ ਆਗਿਆ ਕੀਤੀ, ਝਾਟੀ ਉਸ ਵੇਲੇ ਖਾਲਸਾ ਜੀ ਉਹ ਚੋਈ ਮਰੀ ਹੋਈ ਪਰੇ ਸਿੱਟ ਆਏ। ਸੋ ਇੱਕ ਵਾਰ ਹਜ਼ੂਰ ਨੇ ਇੱਕ ਬਰਤਨ ਕਟੋਰਾ ਉਹ ਚਲੇ ਵਿੱਚ ਡਿੱਗ ਪਿਆ, ਸ੍ਰੀ ਚੰਦ ਨੂੰ ਆਗਿਆ ਕੀਤੀ, ਸ੍ਰੀ ਚੰਦ ਆ ਬਰਤਨ ਡਿੱਗ ਪਿਆ ਚਲੇ ਵਿੱਚੋਂ, ਪਾਣੀ ਵਿੱਚੋਂ ਕੱਢ ਕੇ ਲਿਆਓ। ਕਹਿੰਦੇ ਮਹਾਰਾਜ, ਮੈਂ ਇਹ ਚਲੇ 'ਚ ਵੜਦਾ ਫਿਰਾਂ, ਗੰਦਾ ਪਾਣੀ ਹੈ, ਮੈਂ ਨਹੀਂ ਇਹ ਕੱਢ ਸਕਦਾ। ਲਖਮੀ ਦਾਸ ਨੂੰ ਆਗਿਆ ਕੀਤੀ, ਕਹਿਣ ਲੱਗਾ, ਮੈਂ ਬਸਤਰ ਕਿਉਂ ਖਰਾਬ ਕਰਾਂ ਜੀ, ਇਹ ਮੈਂ ਨਹੀਂ ਕੱਢ ਸਕਦਾ। ਹਜ਼ੂਰ ਸੱਚੇ ਪਾਤਸ਼ਾਹ ਨੇ ਬਾਬਾ ਲਹਿਣਾ ਜੀ ਨੂੰ ਆਗਿਆ ਕੀਤੀ, ਝਾਟੀ ਖਾਲਸਾ ਜੀ ਛਾਲ ਮਾਰੀ ਚਲੇ ਜਿੱਥੇ, ਉਹ ਪਾਣੀ 'ਚੋਂ ਕੱਢ ਕੇ ਲਿਆ ਕੇ ਬਰਤਨ ਮਾਂਜ ਕੇ ਹਜ਼ੂਰ ਦੇ ਅੱਗੇ ਲਿਆ ਰੱਖਿਆ। ਇਉਂ ਬਚਨ ਮੰਨਿਆ। ਇੱਕ ਵਾਰ ਖਾਲਸਾ ਜੀ 24,000 ਸੰਗਤਾਂ ਦਾ ਇਕੱਠ ਸੀ ਸ੍ਰੀ ਕਰਤਾਰਪੁਰ ਸਾਹਿਬ ਹਜ਼ੂਰ ਦੇ ਚਰਨਾਂ ਵਿੱਚ, 24,000 ਸੰਗਤ ਆ ਕੇ ਜੁੜੀ ਹੋਈ ਸੀ। ਬਾਰਿਸ਼ ਪੈਣ ਲੱਗ ਪਈ, ਲਾਂਗਰੀ ਨੇ ਬੇਨਤੀ ਕੀਤੀ, ਸਤਿਗੁਰੂ ਲੰਗਰ ਤਿਆਰ ਕਰਨਾ ਬੜਾ ਔਖਾ ਹੋ ਗਿਆ ਹੈ, ਬਾਲਣ ਗਿੱਲਾ ਹੋ ਗਿਆ ਹੈ। ਹਜ਼ੂਰ ਮੌਜ ਦੇ ਮਾਲਕ ਕਹਿਣ ਲੱਗੇ, ਵਿਹੜੇ ਵਿੱਚ ਖਾਲਸਾ ਜੀ ਕਰਤਾਰਪੁਰ ਸਾਹਿਬ ਹਜ਼ੂਰ ਦੇ ਨਿਵਾਸ ਅਸਥਾਨ ਅਤੇ ਗੁਰਦੁਆਰਾ ਸਾਹਿਬ ਤੋਂ ਬਾਹਰ ਕਿੱਕਰ ਸੀ। ਹਜ਼ੂਰ ਸੱਚੇ ਪਾਤਸ਼ਾਹ ਕਹਿਣਗੇ, ਸ੍ਰੀ ਚੰਦ, ਆ ਕਿੱਕਰ 'ਤੇ ਚੜ੍ਹ ਕੇ ਹਲੂਣਾ ਮਾਰ, ਅਤੇ ਤੂੰ ਹਲਾਵੇਂਗਾ ਕਿੱਕਰ ਥੱਲੇ, ਵੰਨ ਸੋਨੇ ਪਕਵਾਨ ਡਿੱਗਣਗੇ, ਸੰਗਤਾਂ ਛਾ ਕੇ ਤ੍ਰਿਪਤ ਹੋ ਜਾਣਗੀਆਂ। ਜਵਾਬ ਦਿੱਤਾ ਮਹਾਰਾਜ, ਕਦੇ ਕਿੱਕਰਾਂ ਤੋਂ ਮਠਿਆਈਆਂ ਝੜੀਆਂ ਵੇਖੀਆਂ? ਲੌਂਗ ਡਿੱਗ ਸਕਦੀ ਹੈ, ਖੱਟੇ ਖੱਟੇ ਗੋਲ ਗੋਲ ਜੇ ਫੁੱਲ ਡਿੱਗ ਸਕਦੇ ਹੈ, ਕੰਡੇ ਡਿੱਗ ਸਕਦੇ ਹੈ, ਸੱਚੇ ਪਾਤਸ਼ਾਹ ਤੁਗਲੇ ਡਿੱਗ ਸਕਦੇ ਹੈ, ਪਰ ਕਦੇ ਕਿਸੇ ਨੇ ਮਠਿਆਈ ਝੜੀ ਵੇਖੀ ਹੈ? ਮੈਂ ਆਪਣੇ ਸੇਵਕਾਂ 'ਚ ਆਪਣਾ ਮਜ਼ਾਕ ਆਪ ਉਡਾਵਾਂ, ਮੈਂ ਨਹੀਂ ਇਹ ਕਰ ਸਕਦਾ। ਲਖਮੀ ਦਾਸ ਨੂੰ ਆਗਿਆ ਕੀਤੀ, ਤੂੰ ਇਹ ਬਚਨ ਮੰਨ? ਕਹਿਣ ਲੱਗਾ, ਨਹੀਂ ਨਹੀਂ ਮਹਾਰਾਜ, ਇਹ ਕਿਵੇਂ ਹੋ ਸਕਦਾ, ਮੈਂ ਕਿਉਂ ਮਜ਼ਾਕ ਦਾ ਕਾਰਨ ਬਣਾਂ? ਜਵਾਬ ਦੇ ਦਿੱਤਾ ਬਾਬੇ ਲਹਿਣੇ ਵਾਲਾ ਹਜ਼ੂਰ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਝਾਕੇ ਝੱਟ ਇਸ਼ਾਰਾ ਸਮਝਿਆ, ਲੱਕ ਨਾਲ ਚਾਦਰਾ ਬੰਨ੍ਹਿਆ ਅਤੇ ਖਾਲਸਾ ਜੀ ਕਮਰ ਕੱਸਾ ਕਰਕੇ ਸੰਗਤਾਂ ਨੂੰ ਨਾਲ ਲਿਆ ਅਤੇ ਦਰਖਤ ਨੂੰ ਪਾ ਕੇ ਜੱਫਾ ਉੱਪਰ ਚੜ੍ਹ ਗਏ। ਸੋ ਖਲ ਕੋਈ ਮਠਿਆਈ ਕੋਈ ਵਸਤੂ ਲੱਗੀ ਹੋਈ ਨਜ਼ਰ ਤਾਂ ਨਹੀਂ ਆਉਂਦੀ, ਪਰ ਜਦੋਂ ਉੱਪਰ ਬਾਬੇ ਲਹਿਣੇ ਨੇ ਹਲੂਣਿਆ, ਖਾਲਸਾ ਜੀ 36 ਤਰ੍ਹਾਂ ਦੇ ਪਕਵਾਨ, ਜਿਹੋ ਜਿਹੋ ਜਿਹੇ ਸੰਗਤ ਦੀ ਮਨ ਦੀ ਇੱਛਾ ਸੀ ਖਾਣ ਦੀ, ਜਲੇਬੀਆਂ ਲੱਡੂ ਆਦਿਕ ਪੂਰੀਆਂ ਆਦਿਕ ਬੇਅੰਤ ਤਰ੍ਹਾਂ ਦੇ ਭੰਡਾਰੇ ਉੱਥੇ ਸੰਗਤਾਂ ਛਾ ਕੇ ਤ੍ਰਿਪਤ ਹੋਈਆਂ। ਜਦੋਂ ਸਾਰੀਆਂ ਸੰਗਤਾਂ ਤ੍ਰਿਪਤ ਹੋ ਗਈਆਂ, ਫਿਰ ਬਾਬਾ ਲਹਿਣਾ ਜੀ ਕਿੱਕਰ ਤੋਂ ਉਤਰੇ। ਸੋ ਇਉਂ ਕਰਕੇ ਖਾਲਸਾ ਜੀ ਭਾਈ ਸੱਤਾ ਭਾਈ ਬਲਵੰਡਾ ਜੀ ਬੇਨਤੀ ਕਰਦੇ ਨੇ, ਪੁੱਤਰੀ ਕੌਲ ਨਾ ਪਾਲਿਓ, ਜਿਹੜਾ ਗੁਰੂ ਕਾ ਕੌਲ ਬਚਨ ਸੀ ਨਾ, ਪੁੱਤਰ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ, ਉਹਨਾਂ ਨਹੀਂ ਇਹ ਪਾਲਣਾ ਕੀਤੇ ਬਚਨ।
ਕਰ ਪੀਰਹੋ ਕੰਨ ਮੁਰਟੀਐ,
ਜੇ ਬਚਨ ਮੰਨ ਲੈਂਦੇ ਨਾ ਖਾਲਸਾ ਜੀ, ਗੁਰੂ ਕੇ ਬਚਨ ਮੰਨ ਲੈਂਦੇ ਤਾਂ ਕਰ ਪੀਰਹੋ, ਪੀਰ ਕਰ ਦੇਣੇ ਸੀ, ਪੀਰ ਲੋਕਾਂ ਦੇ ਪੂਜਣ ਯੋਗ ਬਣ ਜਾਣੇ ਸਨ, ਪਰ ਗੁਰੂ ਕਾ ਬਚਨ ਨਹੀਂ ਮੰਨਿਆ, ਇਸ ਕਰਕੇ ਕੰਨ ਮੁਰਟੀਐ। ਹਜ਼ੂਰ ਨੇ ਕੰਨਾਂ ਹੀ ਮੋੜ ਲਿਆ, ਮੋਢਾ ਹੀ ਫੇਰ ਲਿਆ, ਵੀ ਇਹ ਕਾਹੇ ਜੋਗੇ ਨਹੀਂ। ਸੋ ਹਜ਼ੂਰ ਸੱਚੇ ਪਾਤਸ਼ਾਹ ਨੇ ਮੋਢਾ ਫੇਰ ਲਿਆ ਸਾਹਿਬਜ਼ਾਦਿਆਂ ਵੱਲੋਂ,
ਦਿਲ ਖੋਟੈ ਆਕੀ ਫਿਰਨ,
ਭਾਈ ਸੱਤਾ ਭਾਈ ਬਲਵੰਡਾ ਜੀ ਬੇਨਤੀ ਕਰਦੇ ਨੇ, ਦਿਲ 'ਚ ਖੁਟਿਆਈ ਹੋਣ ਦੇ ਕਾਰਨ ਆਕੀ ਹੰਕਾਰੀ ਹੋਏ ਫਿਰਦੇ ਸੀ, ਵੀ ਅਸੀਂ ਗੁਰੂ ਕੇ ਸਾਹਿਬਜ਼ਾਦਿਆਂ, ਸਾਨੂੰ ਬਚਨ ਕਮਾਉਣ ਦੀ ਸੇਵਾ ਕਮਾਉਣ ਦੀ ਕੀ ਜ਼ਰੂਰਤ ਹੈ, ਦਿਲ 'ਚ ਖੁਟਿਆਈ ਰੱਖੀ ਹੋਈ ਸੀ ਤੇ ਇਸੇ ਤਰ੍ਹਾਂ ਆਕੀ ਹੰਕਾਰੀ ਹੋਏ ਫਿਰਦੇ ਸਨ।
ਬੰਨ ਭਾਰ ਉਚਾਇਨ ਛੱਟੀਐ,
ਔਰ ਬੰਨ ਕਰਕੇ ਨਾ ਭਾਰ ਖਾਲਸਾ ਜੀ ਹੰਕਾਰ ਦਾ ਆਪਣੇ ਹਿਰਦੇ ਅੰਤਾ ਕਰਨ ਦੇ ਵਿੱਚ ਵੱਡੀ ਭਾਰੀ ਹੰਕਾਰ ਦੀ ਛੱਟ ਲੱਦੀ ਹੋਈ ਸੀ, ਛੱਟ। ਸੋ ਛੱਟ ਲੱਦੀ ਫਿਰਦੇ ਸੀ ਹੰਕਾਰ ਦੀ, ਜਿਸ ਕਰਕੇ ਦਿਲ 'ਚ ਖੁਟਿਆਈ ਹੋਣ ਅਤੇ ਹੰਕਾਰੀ ਹੋਣ ਦੇ ਕਾਰਨ ਕਰਕੇ ਗੁਰਤਾ ਗੱਦੀ ਤੋਂ ਖਾਲੀ ਰਹਿ ਗਏ, ਵਾਂਝੇ ਰਹਿ ਗਏ। ਸੋ ਇਸੇ ਪ੍ਰਕਾਰ ਜਿਹੜੇ ਉਦਾਸੀ ਹੈ ਨਾ ਬਾਬੇ ਸ੍ਰੀ ਚੰਦ ਨੂੰ ਮੰਨਣ ਵਾਲੇ, ਉਹ ਇਹਦਾ ਹੋਰ ਅਰਥ ਕਰਦੇ ਨੇ। ਉਹਨਾਂ ਦੇ ਮਨ 'ਚ ਹੈ ਵੀ ਬਾਬੇ ਸ੍ਰੀ ਚੰਦ ਦੇ ਉੱਪਰ ਕੋਈ ਦੂਸ਼ਣਬਾਜ਼ੀ ਨਾ ਲੱਗੇ, ਵੀ ਗੁਰੂ ਕਾ ਸਾਹਿਬਜ਼ਾਦੇ ਨੂੰ ਇਹ ਬਚਨ ਆਂਚ ਨਾ ਆਵੇ, ਇਹਦਾ ਹੋਰ ਹੀ ਉਦਾਸੀ ਅਰਥ ਕਰਦੇ ਨੇ। ਸੋ ਇਸ ਪ੍ਰਕਾਰ ਇਸੇ ਤਰ੍ਹਾਂ
ਪੁੱਤਰੀ ਕੌਲ ਨਾ ਪਾਲਿਓ,
ਉਹ ਕਹਿੰਦੇ ਨੇ ਇਹ ਸੱਤੇ ਬਲਵੰਡੇ ਨੇ ਬੇਨਤੀ ਕੀਤੀ ਗੁਰੂ ਨਾਨਕ ਗੁਰੂ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੇ ਪਾਸ, ਹੇ ਮਹਾਰਾਜ ਅਸੀਂ ਵੱਡੇ ਭਰਾ ਹਾਂ, ਸਾਡੀ ਜਿਹੜੀ ਛੋਟੀ ਭੈਣ ਹੈ ਨਾ ਪੁੱਤਰਾਂ ਵਰਗੀ ਸੀ, ਅਸੀਂ ਪੁੱਤਰਾਂ ਦੀ ਪੁੱਤਰੀਆਂ ਦੀ ਤਰ੍ਹਾਂ ਪਾਲੀ ਸੀ, ਇਸ ਕਰਕੇ ਪੁੱਤਰੀ ਕੌਲ ਨਾ ਪਾਲਿਓ। ਉਸ ਪੁੱਤਰੀ ਦੇ ਵਿਆਹ ਦੇ ਕਾਰਨ ਕਰਕੇ ਤੁਹਾਡਾ ਕੌਲ ਜਿਹੜਾ ਬਚਨ ਹੈ ਨਾ ਉਹ ਅਸੀਂ ਮਹਾਰਾਜ ਮੰਨ ਨਾ ਸਕੇ।
ਰਹੋ ਕੰਨ ਮੁਰੱਟੀ ਹੈ
ਸੱਚੇ ਪਾਤਸ਼ਾਹ, ਜਿਸ ਕਰਕੇ ਤੁਹਾਡੀ ਕਰੋਪੀ ਹੋ ਗਈ, ਕਰ ਪੀ ਰਹੋ ਤੁਸੀਂ ਪੀੜਾ ਕਰ ਦਿੱਤੀ ਸਾਨੂੰ, ਕੋਹੜ ਦੀ ਬਿਮਾਰੀ ਪੈ ਗਈ, ਮੂੰਹ ਪੱਕ ਗਏ, ਛਾਲੇ ਹੋ ਗਏ, ਇਸ ਕਰਕੇ ਸਾਡੇ ਸੀਟ ਤੇ ਪੀੜਾ ਪੈ ਗਈ। ਤੁਸੀਂ ਮਹਾਰਾਜ ਸਾਡੇ ਵੱਲੋਂ ਕੰਨਾ ਹੀ ਮੋਢਾ ਹੀ ਫੇਰ ਲਿਆ, ਜਿਸ ਕਰਕੇ ਸਾਡੀ ਹੰਕਾਰੀ ਹੋਇਆਂ ਦੀ ਹਾਲਤ ਹੋ ਗਈ।
ਦਿਲ ਖੋਟੇ ਆਕੀ ਫਿਰਨ,
ਅਸੀਂ ਮਹਾਰਾਜ ਦਿਲ 'ਚ ਖੁਟਿਆਈ ਰੱਖੀ ਸੀ ਵੀ ਅਸੀਂ ਗੁਰੂ ਘਰ ਦੇ ਕੀਰਤਨੀਆਂ ਤਾਂ ਹੀ ਸੰਗਤ ਜੁੜਦੀ ਹੈ, ਆਕੀ ਫਿਰਨ ਹੰਕਾਰੀ ਹੋਏ ਫਿਰਦੇ ਸੀ ਵੀ ਕੀਰਤਨ ਅਸੀਂ ਨਾ ਕਰਾਂਗੇ, ਖੌਰੇ ਕੀ ਹੋਵੇਗਾ, ਕਿੱਡੀ ਕੁ ਜ਼ਰੂਰਤ ਹੋਵੇਗੀ, ਇਸ ਕਰਕੇ ਹੰਕਾਰੀ ਹੋਏ ਫਿਰਦੇ ਸਨ।
ਭਾਰ ਉਚਾਇਨ ਛੱਟੀ ਹੈ,
ਔਰ ਬੰਨ ਕਰਕੇ ਨਾ ਭਾਰ ਔਗਣਾਂ ਦੀ ਹੰਕਾਰ ਦੀ ਛਾਟੀ ਲੱਦੀ ਫਿਰਦੇ ਸਾਂ ਆਪਣੇ ਦੇ ਅੰਤਾ ਕਰਨ ਦੇ ਵਿੱਚ, ਕਿ ਅਸੀਂ ਗੁਰੂ ਘਰ ਦੇ ਕੀਰਤਨੀਆਂ, ਸਾਡੇ ਹੀ ਵੱਡੇ ਭਾਈ ਮਰਦਾਨਾ ਕੀਰਤਨ ਕਰਦਾ ਰਿਹਾ, ਭਾਈ ਦਾਲਾ ਕੀਰਤਨ ਕਰਦਾ ਰਿਹਾ, ਭਾਈ ਦਾਨਾ ਕੀਰਤਨ ਕਰਦਾ ਰਿਹਾ, ਤਾਂ ਗੁਰੂ ਘਰ ਦੀ ਮਹਿਮਾ ਹੈ, ਤਾਂ ਕਰਕੇ ਗੁਰੂ ਅਰਜਨ ਸਾਹਿਬ ਦਾ ਜਸ ਵਡਿਆਈ ਹੋ ਰਹੀ ਹੈ। ਇਵੇਂ ਅਸੀਂ ਮਹਾਰਾਜ ਛਾਟੀ ਲੱਦੀ ਫਿਰਦੇ ਸਾਂ ਹੰਕਾਰ ਦੀ, ਤੁਸੀਂ ਸਰਬ ਕਲਾ ਸਮਰੱਥ ਹੋ, ਸਾਡੇ ਤੇ ਕਿਰਪਾ ਕਰੋ। ਇਸੇ ਪ੍ਰਕਾਰ
ਪੁੱਤਰੀ ਕੌਲ ਨਾ ਪਾਲਿਓ,
ਇਹ ਖਾਲਸਾ ਜੀ ਜਿਹੜਾ ਸੰਸਾਰ ਹੈ ਨਾ ਵਾਹਿਗੁਰੂ ਦਾ ਪੁੱਤਰ ਹੈ, ਸਾਰਿਆਂ ਦਾ ਪਿਤਾ ਤਾਂ ਪਰਮੇਸ਼ਰ ਹੈ ਨਾ ਨਿਰੰਕਾਰ ਵਾਹਿਗੁਰੂ, ਸਾਰਿਆਂ ਦਾ ਪਿਤਾ ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀ ਉਹ ਪ੍ਰਤਪਾਲਕ, ਅਸੀਂ ਸਾਰੇ ਵਾਹਿਗੁਰੂ ਦੀ ਸੰਤਾਨ ਹਾਂ। ਪਰ ਜਿਹੜੇ ਪੁੱਤਰ ਸੰਸਾਰ ਤੇ ਪੈਦਾ ਹੋ ਕੇ ਨਾਸਤਕ ਬਣ ਗਏ ਨੇ, ਵਾਹਿਗੁਰੂ ਪਰਮੇਸ਼ਰ ਦੇ ਬਚਨ ਨੂੰ ਕੌਲ ਇਕਰਾਰ ਨੂੰ ਨਹੀਂ ਮੰਨਿਆ, ਗੁਰੂ ਕਾ ਹੁਕਮ ਸੀ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਰੋਮਾਂ ਨੂੰ ਕਸਾਉਣਾ, ਪਟਾਉਣਾ, ਰਗੜਾਉਣਾ, ਮਨਾਉਣਾ, ਰੰਗਾਉਣਾ ਪਾਪ ਹੈ। ਕੋਈ ਬੱਚੀ ਹੋਵੇ, ਕੋਈ ਬੱਚਾ ਹੋਵੇ, ਕੋਈ ਸਿੰਘ ਹੋਵੇ, ਕੋਈ ਸਿੰਘਣੀ ਹੋਵੇ, ਭੁੱਲ ਕੇ ਵੀ ਰੋਮਾਂ ਕੇਸਾਂ ਦੀ ਬੇਅਦਬੀ ਨਹੀਂ ਗੁਰੂ ਕੇ ਸਿੱਖ ਨੇ ਕਰਨੀ, ਭੁੱਲ ਕੇ ਵੀ ਨਸ਼ਿਆਂ ਦਾ ਸੇਵਨ ਨਹੀਂ ਕਰਨਾ, ਅੰਮ੍ਰਿਤ ਛਕ ਕੇ ਤਿਆਰ ਪ੍ਰਤਿਆਰ ਹੋਣਾ। ਪਰ ਜਿਹੜੇ ਬਚਨ ਗੁਰੂ ਕੇ ਕਹੇ ਹੋਏ ਨਾ ਗੁਰਮਤ ਦੇ ਧਾਰਨੀ ਹੋਣ ਦੇ, ਪੁੱਤਰੀ ਕੌਲ ਨਾ ਪਾਲਿਓ, ਜਿਹੜੇ ਨਲਾਇਕ ਔਲਾਦ ਇਹਨਾਂ ਸੰਸਾਰ ਦੇ ਜੀਵਾਂ ਨੇ ਸਤਿਗੁਰੂ ਦੇ ਬਚਨਾਂ ਨੂੰ ਨਹੀਂ ਪਾਲਿਓ ਮੰਨਿਆ, ਗੁਰੂ ਕੇ ਕੌਲ ਬਚਨਾਂ ਨੂੰ ਨਹੀਂ ਮੰਨਦੇ। ਸਤਿਗੁਰੂ ਕਹਿੰਦੇ ਨੇ ਕਰ ਪੀ ਰਹੋ, ਉਹਨਾਂ ਨੂੰ ਜਮਦੂਤ ਪੀੜਾ ਕਰਨਗੇ, ਪ੍ਰਲੋਕ ਵਿੱਚ ਜਮਦੂਤ ਉਹਨਾਂ ਨੂੰ ਪੀੜਾ ਦੇਣਗੇ, ਬੜੇ ਭਾਰੀ ਕਸ਼ਟ ਝੱਲਣੇ ਪੈਣਗੇ, ਕੰਨ ਮੁਰੱਟੀ ਹੈ ਉਹਨਾਂ ਦੇ ਕੰਨ ਮੋਢੇ ਆਦਿਕ ਮਰੋੜਨਗੇ ਜਮਦੂਤ, ਫਿਰ ਆਪਣੀ ਕਰਨੀ ਕਮਾਈ ਦੀ ਕਰਤੂਤ ਦਾ ਫਲ ਮਿਲੇਗਾ ਤੇ ਫਿਰ ਦੁਖੀ ਹੋਣਗੇ। ਜਦੋਂ ਉਹਨਾਂ ਨੇ ਕੰਨੇ ਮੋਢੇ ਮਰੋੜੇ ਨਾ ਜਮਦੂਤਾਂ ਨੇ ਤੇ ਪੀੜਾ ਕੀਤੀ, ਫਿਰ ਦੁਖੀ ਹੋਣਾ ਪਵੇਗਾ। ਜਿਹਨਾਂ ਦੇ ਦਿਲ ਵਿੱਚ ਖੁਟਿਆਈ ਹੈ ਤੇ ਆਕੀ ਹੰਕਾਰੀ ਹੋਏ ਫਿਰਦੇ ਨੇ, ਸਾਨੂੰ ਕੀ ਲੱਗਣ ਲੱਗਾ ਜੀ, ਸਾਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਹੈ ਜੀ, ਸਾਨੂੰ ਬਾਣੀ ਪੜ੍ਹਨ ਦੀ ਕੀ ਲੋੜ ਹੈ ਜੀ, ਸਾਨੂੰ ਇਉਂ ਕਰਨ ਦੀ ਕੀ ਲੋੜ ਹੈ ਜੀ, ਸਨ ਟੋਪੀ ਸਨ ਕੱਪੜੀ ਜੁੱਤੇ ਸਣੇ ਖੁਦਾ ਬਣੇ ਬੈਠੇ ਨੇ, ਹਜ਼ੂਰ ਕਹਿਣਗੇ ਦਿਲ 'ਚ ਖੁਟਿਆਈ ਭਰੀ ਹੋਈ ਹੈ, ਆਕੀ ਹੰਕਾਰੀ ਹੋਏ ਫਿਰਦੇ ਨੇ ਪਰਮੇਸ਼ਰ ਦੀ ਮਾਨ ਮਰਿਆਦਾ ਵੱਲੋਂ। ਜਿਨ੍ਹਾਂ ਦੇ ਹਿਰਦੇ ਅੰਤਾ ਕਰਨ ਵਿੱਚ ਹਜ਼ੂਰ ਕਹਿੰਦੇ ਨੇ ਹੰਕਾਰ ਦੀ ਛਾਟੀ ਲੱਦੀ ਹੋਈ ਹੈ, ਹੰਕਾਰ ਨਾਲ ਹੀ ਆਫਰੇ ਰਹਿੰਦੇ ਹਨ ਜੀਵ,
ਆਖੀ ਸੋਈ ਕਰੇ।
ਜਿਸ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਸੀ ਨਾ ਬਚਨ ਵੀ ਗੁਰਤਾ ਗੱਦੀ ਬਾਬੇ ਲੈਣੇ ਨੇ ਕਰਨੀ ਹੈ, ਹੇ ਗੁਰੂ ਅੰਗਦ ਸਾਹਿਬ ਤੁਸੀਂ ਆਪ ਸੋਈ ਕਰੇ, ਸੋਈ ਮਹਾਰਾਜ ਤੁਸੀਂ ਸਰੂਪ ਹੋ ਕੇ ਗੁਰਤਾ ਗੱਦੀ ਕਰ ਰਹੇ ਹੋ, ਜਿਨ ਆਖੀ ਸੋਈ ਕਰੇ, ਜਿਹੜਾ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਹੈ, ਨਿਰਗੁਣ ਬ੍ਰਹਮ ਹੈ, ਸਰਗੁਣ ਸਰੂਪ ਗੁਰੂ ਨਾਨਕ ਸਾਹਿਬ ਧਾਰ ਕੇ ਸੰਸਾਰ ਤੇ ਆਏ ਨੇ, ਜਿਨ ਆਖੀ ਜਿਨ੍ਹਾਂ ਨੇ ਆਖਿਆ ਸੀ ਗੁਰੂ ਅਕਾਲ ਪੁਰਖ ਨੇ ਗੁਰੂ ਨਾਨਕ ਸਾਹਿਬ ਦਾ ਸਰੂਪ ਪ੍ਰਗਟ ਹੋ ਕਰਕੇ ਸੰਸਾਰ ਤੇ ਸੋਈ ਕਰੇ, ਸੋਈ ਗੁਰੂ ਨਾਨਕ ਸਾਹਿਬ ਗੁਰਤਾ ਗੱਦੀ ਨੂੰ ਮਹਾਰਾਜ ਤੁਸੀਂ ਕਰਦੇ ਹੋ।
ਜਿਹਨੇ ਕੀਤੀ ਤਿਨੈ ਥੱਟੀ ਐ,
ਜਿਸ ਅਕਾਲ ਪੁਰਖ ਨੇ ਕਹਿਣਾ ਕੀਤੀ ਸੀ ਨਾ, ਜਿਸ ਗੁਰੂ ਨਾਨਕ ਸਾਹਿਬ ਜੀ ਨੇ ਗੁਰਤਾ ਗੱਦੀ ਕੀਤੀ ਹੈ, ਤਿਨੈ ਥੱਟੀ ਐ, ਤਿਨਾਂ ਨੇ ਥਾਟ ਜਿਹੜਾ ਗੁਰਤਾ ਗੱਦੀ ਦਾ ਹੈ, ਇਹ ਗੁਰੂ ਨਾਨਕ ਸਾਹਿਬ ਤੁਸੀਂ ਸਥਾਪਨ ਕੀਤਾ ਹੈ, ਤੁਸੀਂ ਗੁਰੂ ਸਰੂਪ ਹੋ ਕਰਕੇ ਗੁਰਤਾ ਗੱਦੀ ਦਾ ਜਿਹੜਾ ਥਾਟ ਹੈ ਨਾ ਇਹ ਸੱਚੇ ਪਾਤਸ਼ਾਹ ਤੁਸੀਂ ਬਣਾਉਣਾ ਕੀਤਾ
ਕੌਣ ਹਾਰੇ ਕਿਨ ਉਵਟੀ ਹੈ।
ਭਾਈ ਸੱਤਾ ਬਲਵੰਡਾ ਕਹਿੰਦੇ ਆਉਣ ਵਾਲੇ ਸਮੇਂ ਚ ਵੇਖੋ ਭਾਈ ਸਤਿਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੀ ਸੇਵਾ ਕਰਕੇ ਕੌਣ ਹਾਰੇ ਕਿਨ ਉਵਟੀ ਹੈ, ਕੌਣ ਹਾਰਦਾ ਤੇ ਕੌਣ ਉਵਟੀ ਹੈ, ਉਲਟਾ ਪੁਲਟਾ ਭਾਵ ਕੌਣ ਗੁਰੂ ਦਾ ਅਧਿਕਾਰੀ ਹੁੰਦਾ, ਕੌਣ ਆਗਿਆ ਦਾ ਪਾਲਣ ਕਰਕੇ ਗੁਰਤਾਗਤ ਦਾ ਮਾਲਕ ਬਣੇਗਾ ਤੇ ਕੌਣ ਹਾਰੇ, ਕੌਣ ਹਾਰੇਗਾ ਤੇ ਕੌਣ ਜਿੱਤੇਗਾ, ਭਾਵ ਕੌਣ ਗੁਰਤਾਗਤ ਦਾ ਮਾਲਕ ਬਣੇਗਾ। ਇਹ ਕਹਿਣਗੇ ਆਉਣ ਵਾਲਾ ਸਮਾਂ ਦੱਸੇਗਾ ਵੀ ਕੌਣ ਹਾਰੇ ਕਿਨ ਉਵਟੀ ਹੈ, ਕੌਣ ਹਾਰ ਜਾਵੇਗਾ ਤੇ ਕਿਹੜਾ ਸੇਵਾ ਕਰਕੇ ਗੁਰੂ ਅੰਗਦ ਸਾਹਿਬ ਦੀ ਖੁਸ਼ੀ ਪ੍ਰਾਪਤ ਕਰਕੇ ਗੁਰਤਾਗਤ ਦੇ ਸਿੰਘਾਸਣ ਤੇ ਬੈਠੇਗਾ। ਇਹ ਖਾਲਸਾ ਜੀ ਦੋ ਪੌੜੀਆਂ ਇੱਥੇ ਸੰਪੂਰਨ ਹੋਈਆਂ ਨੇ, ਬਾਕੀ ਕੱਲ੍ਹ ਦੇ ਦੀਵਾਨ ਚ ਆਪ ਜੀ ਦੀ ਸੇਵਾ 'ਚ ਬੇਨਤੀ ਕਰਾਂਗਾ। ਇਹ ਅੱਠ ਪੌੜੀਆਂ ਦੀ ਵਾਰ ਟਿੱਕੇ ਦੀ ਵਾਰ ਹੈ ਭਾਈ ਸੱਤੇ ਬਲਵੰਡੇ ਦੀ, ਸਤਿਗੁਰਾਂ ਦੀ ਉਸਤਤ ਵਡਿਆਈ ਦੇ ਬਚਨ ਉਹਨਾਂ ਨੇ ਆਪਣੀ ਜ਼ੁਬਾਨ ਤੋਂ ਕਹਿ ਫਿਰ ਖਾਲਸਾ ਜੀ ਕੋਟ ਦੀ ਬਿਮਾਰੀ ਮਿੱਟੀ ਸੀ, ਜਿਹੜੇ ਹੰਕਾਰੀ ਹੋ ਗਏ ਸੀ ਸਤਿਗੁਰੂ ਨੇ ਗਰੀਬ ਨਵਾਜੀ ਕਰਕੇ ਭਾਈ ਲੱਦੇ ਦੇ ਪਰੇ ਉਪਕਾਰ ਰਾਹੀਂ ਸਤਿਗੁਰੂ ਨੇ ਫਿਰ ਬਖਸ਼ੇਂਦ ਨੇ ਬਖਸ਼ ਲੈਣਾ ਕੀਤਾ ਸੀ। ਸੋ ਸਤਿਗੁਰੂ ਕਿਰਪਾ ਕਰਨ ਚੜ੍ਹਦੀ ਕਲਾ ਹੋਵੇ, ਸਤਿਗੁਰੂ ਜੀ ਦਾ ਗੁਰੂ ਕੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸੋ ਖਾਲਸਾ ਜੀ ਵਿਸਾਖੀ ਵਾਲੇ ਪੁਰਬ 'ਤੇ 14 ਤਰੀਕ 14 ਅਪ੍ਰੈਲ ਨੂੰ ਭਾਰੀ ਅੰਮ੍ਰਿਤ ਸੰਚਾਰ ਹੋ ਰਿਹਾ ਹੈ, ਜਿਨ੍ਹਾਂ ਮਾਈਆਂ ਭਾਈਆਂ ਵੀਰਾਂ ਬਜ਼ੁਰਗਾਂ ਮਾਤਾਵਾਂ ਨੇ ਅਜੇ ਤੱਕ ਅੰਮ੍ਰਿਤ ਪਾਣ ਨਹੀਂ ਕੀਤਾ ਹੋਇਆ ਉਹ ਭਾਈ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਵੀਰਾਂ ਨੂੰ ਆਪੋ ਆਪਣੇ ਨਾਮ ਲਿਖਵਾਓ ਔਰ ਗੁਰੂ ਕੇ ਜਹਾਜ਼ 'ਤੇ ਚੜ੍ਹ ਕੇ ਗੁਰੂ ਕੀ ਸਿੱਖੀ ਕਮਾਓ, ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ, ਇਹ ਗੁਰੂ ਕੇ ਚਰਨਾਂ ਵਿੱਚ ਅਰਦਾਸ ਹੈ, ਭੁੱਲ ਚੁੱਕ ਦੀ ਖਿਮਾ ਬਖਸ਼ਣੇ ਜੀ।
ਜਿਨ ਆਖੀ ਸੋਈ ਕਰੇ ਜਿਨ ਕੀਤੀ ਤਿਨੈ ਥੱਟੀ ਐ, ਕੌਣ ਹਾਰੇ ਕਿਨ ਉਵਟੀ ਐ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।